प्रभु की उस्तत करहो संत मीत, सावधान एकाग्र चीत। एक कीमती रतन ने गुरु का इतिहास गुरु की कथा, जितना सावधान होवोगे एकाग्र चित होवोगे उतने कीमती रतना नु प्राप्त करो। सतगुरु जी दे साहबजादे बाबा गुरदत्ता जी दी शादी दे कार्ज संपन्न होए हन। गरीब नवाज जी बटाले नगर तो चल के वापस श्री अमृतसर साहब आए ने, संगत च उत्साह है। जगत माता माता गंगा जी ने बहुत सारे उत्सव किते। धन गुरु रामदास साहब जी दे दरबार च पहुंच के देगा भेट करके मिठाइयां पकवान भेट करके अरदास कीती। जिन्ना मेल आया पांच दिन बाद सब नु विदा कीता। बकाले नगर दे रहण वाले एक गुरसिख भाई मेरा जी महाराज जी दे चरणा च आए, बेनती कीती, महाराज मैं सुंदर मकान बनाया है पर वो तां सुंदर होवेगा जे तुसी चरण पाओगे। मेरी इच्छा है कि पहला आप जी ओहदे विच निवास करो, नाल माता गंगा जी चरण पावन, बाद विच मैं ओहदे च अपना निवास करा। सतगुरु आख्या भाई मेरा जी तुहाडी भावना परमेश्वर पूरी करेगा। माता गंगा जी कोल जाके बेनती कीती, माता जी तुसी कृपा करो छेवें पातशाह नू कहो नाल उन्हां नू लै के मेरे नगर विच बनाए हुए मकान विच आप जी चरण पाओ। माता जी ने वचन कीता। हाले ब्याह दे कारजां दी संगत दे कारज चल रहे ने, कुछ दिनां तक भाई मेरा जी असीं जरूर आवांगे। कुछ दिन बीत गए, छेवें पातशाह नू माता जी ने कहा लाल जी भाई मेरा जी दी कामना पूर्ण करो, उन्हां दे नगर उन्हां दे नवें बनाए मकान विच चल के चरण पाओ। ਇਹ ਗੁਰਸਿੱਖਾਂ ਦੀ ਦਿਲੀ ਖਵਾਹਿਸ਼ ਹੁੰਦੀ ਹੈ ਜਦੋਂ ਕੋਈ ਮਕਾਨ ਬਣਾਵੇ, ਕੋਈ ਨਵੀਂ ਚੀਜ਼ ਲੈ ਕੇ ਆਵੇ, ਕੋਈ ਨਵਾਂ ਘੋੜਾ ਖਰੀਦੇ, ਕੋਈ ਨਵਾਂ ਵਾਹਨ ਖਰੀਦੇ। ਅੱਜ ਵੀ ਵਰਤਮਾਨ ਸਮੇਂ ਚ ਗੁਰਸਿੱਖ ਪਹਿਲਾਂ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਆ ਕੇ ਅਰਦਾਸਾਂ ਕਰਦੇ ਹਨ। ਇਹ ਸਿੱਖਾਂ ਵਿੱਚ ਆਪ ਜੀ ਦੀ ਚਲਾਈ ਮਰਿਆਦਾ ਹੈ। ਭਾਈ ਮੇਰਾ ਜੀ ਦੀ ਭਾਵਨਾ ਪੂਰਨ ਕਰੋ, ਆਓ ਮਨ ਬਿਰਤੀਆਂ ਇਕਾਗਰ ਕਰਕੇ सतगुरु जी दी पवित्र कल्याणकारी कथा सरवण करिए। गुरु चरणा च अपनियां हाजरियां लवाओ ते आखो जी सतनाम
श्री वाहे गुरु साहेब जी,
सतनाम
श्री वाहे गुरु साहेब जी, दोहरा सुन कर बच इम मात के श्री गुरु हर गोविंद।
माता जी दे बचन छेवें पातशाह जी ने सुने। जो माता जी ने कहा कि आपां बकाले चलीए, भाई मेरा जी दी भावना पूर्ण होवे, तो माता जी दे बचन सतगुरु सच्चे पातशाह जी ने सुने हन।
मानत पे सब जान कै हो पविखत बरिंद।
भविख विच जो होना है वह सतगुरु जानदे सन कि माता जी ने बकाले च भाई मेरे दे घर ही अपना शरीर त्यागना। तो जानी जान पातशाह जानदे सन, तो माता जी दे कहे बचन गुरदेव जी ने सत करके मन्ने हन।
चौपाई ਬਹੁਤ ਪ੍ਰਭਾਤ ਕਰੀ ਸਭ ਤਿਆਰੀ।
ਵਚਨ ਕੀਤਾ ਸਤਿਗੁਰਾਂ ਨੇ, ਮਾਤਾ ਜੀ ਕੱਲ ਸਵੇਰ ਹੁੰਦਿਆਂ ਹੀ ਸਾਰ ਆਪਾਂ ਤਿਆਰੀ ਕਰਾਂਗੇ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚਾਲਾ ਮਾਰਾਂਗੇ।
ਚਲੇ ਬਕਾਲੀ ਸੰਗ ਤੁਮਾਰੀ,
ਔਰ ਤੁਹਾਡੇ ਨਾਲ ਹੀ ਜਾਵਾਂਗੇ ਮਾਤਾ ਜੀ ਬਕਾਲੇ ਨਗਰ ਵਿੱਚ।
ਕਿਮ ਕਹਿ ਸੁਪ ਤੋਂ ਰਾਤ ਬਿਤਾਈ।
ਏਦਾਂ ਕਹਿ ਕੇ ਰਾਤ ਦਾ ਸਮਾਂ ਸੀ, ਸਤਿਗੁਰੂ ਜੀ ਆਪਣੇ ਸੱਚਖੰਡ ਸੁਖਾਸਣਾਂ ਤੇ ਬਿਰਾਜੇ ਨੇ, माता जी अपने आसना ते बिराजे, रात बतीत होई।
जागी दया सिंध गोसाई,
अमृत वेला होया, पैर रात रहिंदिआं सतगुरु जी दे जागण दा वेला सी। धन गुरु हरगोबिंद साहब सच्चे पातशाह जी महाराज अमृत वेले दी संभाल कीती, अमृत वेले उठे हन।
सोच शनान ध्यान को ठाने,
शरीर दा सोच किरिया कीती है, शनान पान करके गरीब नवाज पातशाह अपने आसन ते आए हन। चौंकड़ा ला के पद्म आसन ला के गुरदेव अपने निज ध्यान परायण हुए, अपने निज स्वरूप दे विच सतगुरु जी ने ताड़ी लाई।
दिन कर चढ़ी ਚੜਨ ਲਲਚਾਨੀ।
ਜਦੋਂ ਸੂਰਜ ਉਦੇ ਹੋਇਆ ਸਤਿਗੁਰਾਂ ਨੇ ਨੇਤਰ ਖੋਲੇ, ਫੁਰਨਾ ਕੀਤਾ ਕਿ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਕਾਲੇ ਨਗਰ ਨੂੰ ਚਾਲਾ ਮਾਰਨਾ ਚਾਹੀਦਾ ਹੈ।
ਸਭ ਪਰਿਵਾਰ ਸਦਨ ਹੀ ਰਾਖ,
ਸਾਰਾ ਪਰਿਵਾਰ ਨਗਰ ਵਿੱਚ ਹੀ ਰੱਖਿਆ। ਤਿੰਨਾਂ ਮਹਿਲਾਂ ਨੂੰ ਹੁਕਮ ਕੀਤਾ ਸਾਹਿਬਜ਼ਾਦਿਆਂ ਨੂੰ ਕਿ ਤੁਸੀਂ ਇੱਥੇ ਨਗਰ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਮਹਿਲਾਂ ਵਿੱਚ ਹੀ ਨਿਵਾਸ ਰੱਖੋ।
ਯਾ ਮੰਗਵਾ ਇਸ ਚੱਲ ਵੀ ਕਾਂਖ,
ਕੇਵਲ ਮਾਤਾ ਜੀ ਨੂੰ ਪਰਿਵਾਰ ਚੋਂ ਨਾਲ ਲੈ ਕੇ ਸਤਿਗੁਰਾਂ ਨੇ ਚਾਲੇ ਦੀ ਤਿਆਰੀ ਕੀਤੀ। ਆਪਣੀ ਸਵਾਰੀ ਵਾਲਾ ਘੋੜਾ ਸਤਿਗੁਰੂ ਜੀ ਨੇ ਮੰਗਵਾਇਆ।
ਕੁਝ ਸਿੱਖ ਸੁਪੱਟ ਸੰਗ ਲੈ ਨਾਥ,
ਕੁਝ ਸੁਪੱਟ, ਕੁਝ ਕੁ 94 ਸਿੱਖ ਜਿਹੜੇ ਮਹਾਰਾਜ ਜੀ ਦੇ ਮੁਖੀ ਸਿੱਖ ਸਨ ਉਹਨਾਂ ਨੂੰ ਨਾਲ ਲੈ ਕੇ, ਕੁਝ ਕੁ ਸੂਰਮਿਆਂ ਨੂੰ ਨਾਲ ਲੈ ਕੇ ਚੱਲੇ ਹਨ।
ਗੰਗ ਮਾਤ ਕੀ ਚਾਲੀ ਸਾਥ,
ਸਤਿਕਾਰਯੋਗ ਮਾਤਾ ਗੰਗਾ ਜੀ ਦੇ ਨਾਲ ਚੱਲੇ ਨੇ 6ਵੇਂ ਪਾਤਸ਼ਾਹ।
ਸ੍ਰੀ ਹਰਿਮੰਦਰ ਬੰਧਨ ਕਰਕੇ,
ਚਾਲੇ ਤੋਂ ਪਹਿਲਾਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਸੱਚਖੰਡ ਦਰਬਾਰ ਵਿੱਚ ਆ ਕੇ ਨਮਸਕਾਰ ਕੀਤੀ ਹੈ, ਗੁਰੂ ਚਰਨਾਂ ਤੇ ਵੰਦਨਾ ਕਰਕੇ ਚਾਲੇ ਦੀ ਅਰਦਾਸ ਕੀਤੀ ਹੈ।
ਗਮਨ ਬਕਾਲੀ ਦਿਸ਼ਾ ਨਿਹਰ ਕੇ,
ਔਰ ਬਾਬਾ ਬਕਾਲਾ ਸਾਹਿਬ ਨਗਰ ਵਾਲੇ ਪਾਸੇ ਮਹਾਰਾਜ ਜੀ ਨੇ ਚਾਲਾ ਮਾਰਿਆ ਹੈ।
ਸਨੇ ਸਨੇ ਮਗ ਉਲੰਘਿਓ ਸਾਰੂ,
ਸਨੇ ਸਨੇ ਸਹਿਜੇ ਸਹਿਜੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਸਾਰਾ ਪੈਂਡਾ ਸਤਿਗੁਰੂ ਜੀ ਨੇ ਰਸਤੇ ਦਾ ਤੈਅ ਕੀਤਾ।
ਜਾਈ ਬਕਾਲੀ ਗ੍ਰਾਮ ਨਿਹਾਰੂ,
ਔਰ ਗਰੀਬ ਨਵਾਜ ਜੀ ਨੇ ਬਕਾਲੇ ਨਗਰ ਚ ਚਰਨ ਪਾਏ। ਪਵਿੱਤਰ ਨਗਰੀ ਹੈ ਬਕਾਲਾ ਜਿੱਥੇ ਸਾਹਿਬਾਂ ਦੇ ਚਰਨ ਪਏ, ਜਿੱਥੇ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਲੰਮੇ ਚਿਰਾਂ ਤਾਈ ਸਮੇਂ ਤਾਈ ਭਗਤੀ ਦੀ ਮੂਰਤ ਹੋ ਕੇ ਤਪ ਕੀਤਾ। ਸੋ ਐਸੇ ਪਵਿੱਤਰ ਨਗਰ ਬਕਾਲੇ ਨਗਰ ਵਿੱਚ 6ਵੇਂ ਪਾਤਸ਼ਾਹ ਜੀ ਆਏ ਹਨ।
ਸਾਈ ਦਾਸ ਸੰਗ ਬਚ ਕਯੋ,
ਭਾਈ ਸਾਈ ਦਾਸ ਜੀ ਨਾਲ ਹੀ ਸਨ ਸਤਿਗੁਰਾਂ ਦੇ, ਉਹ ਵੀ ਨਾਲ ਆਏ ਨੇ। ਭਾਈ ਸਾਈ ਦਾਸ ਜੀ ਨਾਲ ਬਚਨ ਕਰਦਿਆਂ ਕਹਿਣ ਲੱਗੇ,
ਇਹ ਅਸਥਾਨ ਆਗੇ ਜੋ ਲਿਓ,
ਮਹਾਰਾਜ ਜੀ ਕਹਿਣ ਲੱਗੇ ਜਿਹੜਾ ਸਥਾਨ ਅੱਗੇ ਆਪ ਜੀ ਵੇਖ ਰਹੇ ਹੋ,
ਪਹੁੰਚਣ ਉਚਿਤ ਐਂ ਲਖ ਲੀਜੇ,
ਇਹੀ ਨਗਰ ਹੈ ਜਿੱਥੇ ਆਪਾਂ ਜਾਣਾ। ਜਦੋਂ ਬਕਾਲੇ ਦੇ ਨੇੜੇ ਆਏ ਨਾ ਤੋ ਸਾਹਮਣੇ ਨਗਰ ਦਿਸ ਰਿਹਾ ਸੀ, ਤੇ ਵੇਖ ਕੇ ਭਾਈ ਸਾਈ ਦਾਸ ਨੂੰ ਮਹਾਰਾਜ ਜੀ ਕਹਿੰਦੇ, ਉਹ ਸਾਹਮਣੇ ਜਿਹੜਾ ਨਗਰ ਦਿਸਦਾ ਭਾਈ ਸਾਈ ਦਾਸ, ਇਸੇ ਨਗਰ ਦੇ ਵਿੱਚ ਆਪਾਂ ਜਾਣਾ ਹੈ।
ਕੀਤਕ ਦਿਨ ਬਾਸਾ ਇਤ ਕੀਜੇ,
ਇੱਥੇ ਕੁਝ ਕੁ ਦਿਨ ਤੁਸੀਂ ਸਾਡੇ ਨਾਲ ਹੀ ਨਿਵਾਸ ਰੱਖੋ, ਕੁਝ ਦਿਨ ਸਾਡੇ ਨਾਲ ਹੀ ਇੱਥੇ ਟਿਕਾਣਾ ਰੱਖੋ।
ਮੇਰੀ ਸੁਣਿਓ ਗੁਰੂ ਚੱਲ ਆਏ,
ਉਧਰ ਭਾਈ ਮੇਰਾ ਜੀ ਨੂੰ ਨਗਰ ਚ ਖਬਰ ਹੋਈ ਕਿ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ ਆਏ ਹਨ।
ਮਾਤਾ ਗੰਗਾ ਸੰਗੇ ਲਿਆਈ,
ਔਰ ਸਤਿਕਾਰਯੋਗ ਮਾਤਾ ਗੰਗਾ ਜੀ ਉਹ ਵੀ ਨਾਲ ਆ ਰਹੇ ਹਨ।
ਹਰਕਤ ਗਮਨੀ ਉਲੀਨ ਅਗਾਰੀ,
ਬਹੁਤ ਖੁਸ਼ ਤੇ ਪ੍ਰਸੰਨ ਹੋ ਕੇ ਭਾਈ ਮੇਰਾ ਜੀ ਆਪਣੇ ਨਗਰ ਤੋਂ ਤੁਰੇ ਨਾਲ ਦੇ ਸੰਗੀਆਂ ਸਾਥੀਆਂ ਨੂੰ ਲੈ ਕੇ ਕਿ ਸਤਿਗੁਰਾਂ ਦਾ ਸਵਾਗਤ ਕਰਾਂਗੇ, ਨਗਰ ਤੋਂ ਬਾਹਰ ਜਾ ਕੇ ਲੈ ਕੇ ਆਵਾਂਗੇ।
ਆਈ ਮਿਲਿਓ ਬੰਧਨ ਪਦ ਤਾਰੀ,
ਨਗਰ ਤੋਂ ਬਾਹਰ ਆ ਕੇ ਭਾਈ ਮੇਰਾ ਜੀ ਆਪਣੇ ਨਾਲ ਦੇ ਸੰਗੀਆਂ ਸਮੇਤ ਗੁਰਦੇਵ ਨੂੰ ਮਿਲੇ ਹਨ। ਬੜੇ ਅਦਬ ਤੇ ਸਤਿਕਾਰ ਨਾਲ ਗੁਰੂ ਚਰਨਾਂ ਤੇ ਵੰਦਨਾ ਕੀਤੀ, ਮੱਥਾ ਟੇਕਿਆ।
ਸਤਿਗੁਰ ਕੁਸ਼ਲ ਬੂਜ ਤੇ ਸੰਗਾ,
ਸਤਿਗੁਰੂ ਜੀ ਨੇ ਭਾਈ ਮੇਰਾ ਜੀ ਨੂੰ ਕੁਸ਼ਲ ਪ੍ਰਸੰਨਤਾ ਪੁੱਛੀ, ਰਾਜੀ ਖੁਸ਼ੀ ਦਾ ਸੁਨੇਹਾ ਪੁੱਛਿਆ।
ਦਇਆ ਆਪ ਕੀ ਸੁਖ ਸਰਭੰਗਾ,
ਭਾਈ ਮੇਰੇ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡੀ ਦਇਆ ਹੈ, ਤੁਹਾਡੀ ਕਿਰਪਾ ਨਾਲ ਸਾਰੇ ਸੁਖ ਨੇ, ਬੜੇ ਆਨੰਦ ਵਿੱਚ ਹਾਂ, ਬੜੇ ਖੇੜੇ ਵਿੱਚ ਹਾਂ।
ਉਨ ਮਾਤਾ ਕੇ ਚਰਨੀ ਪਰਿਓ,
ਫਿਰ ਮਾਤਾ ਜੀ ਦੇ ਚਰਨਾਂ ਤੇ ਪ੍ਰਣਾਮ ਕੀਤੀ ਉਸ ਭਾਈ ਸਿੱਖ ਨੇ, ਭਾਈ ਮੇਰੇ ਨੇ ਪਹਿਲਾਂ 6ਵੇਂ ਪਾਤਸ਼ਾਹ ਨੂੰ ਮਿਲਿਆ, ਫਿਰ ਮਾਤਾ ਗੰਗਾ ਜੀ ਨੂੰ ਆ ਕੇ ਚਰਨਾਂ ਤੇ ਪ੍ਰਣਾਮ ਕੀਤੀ।
ਗੁਰ ਚਿੱਤੇ ਆਵੇ ਆਸ਼ਿਕ ਰਰਿਓ,
ਜੋ ਮਰਿਆਦਾ ਹੈ ਮਾਤਾਵਾਂ ਆਪਣੇ ਬੱਚਿਆਂ ਨੂੰ ਅਸੀਸਾਂ ਦਿੰਦੀਆਂ ਗੁਰਸਿੱਖ ਮਾਵਾਂ, ਉਹੀ ਅਸੀਸ ਮਾਤਾ ਗੰਗਾ ਜੀ ਨੇ ਦਿੱਤੀ। ਭਾਈ ਮੇਰੇ ਨੂੰ ਆਖਿਆ ਤੈਨੂੰ ਕਰਤਾਰ ਚੇਤੇ ਆਵੇ, ਤੇਰੇ ਹਿਰਦੇ ਚੋਂ ਪਰਮੇਸ਼ਰ ਦੀ ਯਾਦ ਨਾ ਭੁੱਲੇ ਪੋਤਾ, ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਇਹ ਅਸੀਸਾਂ ਮਾਤਾ ਜੀ ਨੇ ਭਾਈ ਮੇਰਾ ਜੀ ਨੂੰ ਦਿੱਤੀਆਂ ਹਨ।
ਮੁਦਤ ਰਿਦੀਲੀ ਪੂਰੀ ਸਿਧਾਰਾ।
ਭਾਈ ਮੇਰਾ ਜੀ ਬੜੇ ਖੁਸ਼ ਬੜੇ ਪ੍ਰਸੰਨ ਮਾਤਾ ਜੀ ਨੂੰ ਸਤਿਗੁਰਾਂ ਜੀ ਨੂੰ ਔਰ ਨਾਲ ਜਿੰਨੇ ਸਿੱਖ ਯੋਧੇ ਆਏ ਨੇ ਸਭ ਨੂੰ ਨਾਲ ਲੈ ਕੇ ਨਗਰ ਚ ਗਏ।
ਜਹਾਂ ਨਵੀਨ ਨਿਕੀਤੀ ਉਸਾਰਾ।
ਭਾਈ ਮੇਰੇ ਨੇ ਜਿਹੜਾ ਨਵਾਂ ਘਰ ਬਣਾਇਆ ਸੀ ਜਿੱਥੇ ਅੱਜ ਕੱਲ ਮਾਤਾ ਗੰਗਾ ਜੀ ਦਾ ਸਥਾਨ ਹੈ, ਆਪ ਜੀ ਦਰਸ਼ਨ ਕਰਦੇ ਹੋ ਬਕਾਲਾ ਨਗਰ, ਇਹ ਭਾਈ ਮੇਰਾ ਜੀ ਦਾ ਘਰ ਸੀ। ਤੋ ਮਹਾਰਾਜ ਜੀ ਨੂੰ ਨਾਲ ਲੈ ਕੇ ਮਾਤਾ ਜੀ ਨੂੰ ਨਾਲ ਲੈ ਕੇ ਭਾਈ ਮੇਰਾ ਜੀ ਗਏ ਹਨ ਆਪਣੇ ਘਰ, ਨਵੇਂ ਘਰ ਚ ਪਹੁੰਚੇ ਹਨ।
ਤੈ ਆਚੋ ਪਰੇ ਅੰਕ ਡਸਾਵਾ।
ਬੜਾ ਸੋਹਣਾ ਪਲਗਾ ਸਤਿਗੁਰੂ ਜੀ ਦੇ ਬੈਠਣ ਵਾਸਤੇ ਡਾਇਆ ਹੈ।
ਸੁੰਦਰ ਆਸਤਰਨ ਸੋਛਾਵਾ।
ਔਰ ਉਸ ਪਲਗੇ ਦੇ ਉੱਤੇ ਬੜੇ ਸੋਹਣੇ ਵਿਛਾਉਣੇ ਵਿਛਾਈ ਕੀਤੀ ਹੈ।
ਕਹਿ ਸਤਿਗੁਰ ਸੋ ਤਹਾਂ ਉਤਾਰੀ।
ਸਤਿਗੁਰਾਂ ਨੂੰ ਬੇਨਤੀ ਕਰਕੇ ਉਸ ਨਵੇਂ ਬਣੇ ਮਕਾਨ ਚ ਜਿੱਥੇ ਸੋਹਣਾ ਪਲੰਘਾ ਡਾਇਆ ਹੈ, ਸੋਹਣੀ ਵਿਛਾਈ ਕੀਤੀ ਹੋਈ ਹੈ, ਉਸ ਜਗ੍ਹਾ ਤੇ ਸਤਿਗੁਰੂ ਜੀ ਦਾ ਉਤਾਰਾ ਕਰਵਾਇਆ ਹੈ ਜਿੱਥੇ ਅੱਜ ਕੱਲ ਗੁਰਦੁਆਰਾ ਪਾਤਸ਼ਾਹੀ ਛੇਵੀਂ ਹੈ।
ਸਭ ਪਰਿਵਾਰ ਬੰਦਨਾ ਧਾਰੀ।
ਭਾਈ ਮੇਰੇ ਦੇ ਸਾਰੇ ਟੱਬਰ ਨੇ ਪਰਿਵਾਰ ਦੇ ਜੀਆਂ ਨੇ ਆ ਕੇ ਸਤਿਗੁਰੂ ਜੀ ਦੇ ਚਰਨਾਂ ਤੇ ਬੜੇ ਅਦਬ ਨਾਲ ਬੰਦਨਾ ਕੀਤੀ, ਨਮਸਕਾਰ ਕੀਤੀ ਹੈ।
ਖਾਨ ਪਾਨ ਨੀ ਕੀ ਕਰਵਾਇਸ।
ਔਰ ਖਾਨ ਪਾਨ ਦਾ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਤੇ ਕਰਾਇਆ।
ਸਰਬ ਸੇਵ ਤੇ ਗੁਰੂ ਰਜਾਇਸ।
ਸਰਬ ਪ੍ਰਕਾਰ ਦੀ ਸੇਵਾ ਕਰਕੇ ਭਾਈ ਮੇਰਾ ਜੀ ਨੇ ਸਤਿਗੁਰਾਂ ਦੀਆਂ ਬਹੁਤ ਖੁਸ਼ੀਆਂ ਲਈਆਂ, ਮਹਾਰਾਜ ਜੀ ਦੀਆਂ ਖੁਸ਼ੀਆਂ ਨੂੰ ਮਾਣਿਆ।
ਤੀਨ ਦਿਵਸ ਗੁਰ ਤਹਾਂ ਬਿਤਾਏ।
ਤਿੰਨ ਦਿਨ ਤੱਕ ਸਤਿਗੁਰੂ ਜੀ ਇੱਥੇ ਹੀ ਭਾਈ ਮੇਰੇ ਦੇ ਘਰ ਰਹੇ, ਤਿੰਨ ਦਿਨ ਸਤਿਗੁਰੂ ਜੀ ਨੇ ਭਾਈ ਮੇਰਾ ਜੀ ਦੇ ਘਰ ਬਤੀਤ ਕੀਤੇ।
ਪਰਤ ਟਹਿਲ ਕੋ ਉਰਹ ਰਖਾਏ।
ਔਰ ਸਤਿਗੁਰਾਂ ਦੇ ਦਰ ਘਰ ਦੀ ਟਹਿਲ ਕਰਕੇ ਸੇਵਾ ਕਰਕੇ ਭਾਈ ਮੇਰਾ ਜੀ ਬਹੁਤ ਪ੍ਰਸੰਨ ਹੋਏ, ਬੜੀ ਖੁਸ਼ੀ ਮਿਲੀ ਮਨ ਨੂੰ। ਜਿੰਨੇ ਮਨ ਦੇ ਸੰਕਲਪ ਸੀ ਗੁਰੂ ਸਾਹਿਬ ਗੁਰੂ ਪਾਤਸ਼ਾਹ ਦੀ ਸੇਵਾ ਕਰਕੇ, ਉਹ ਸਾਰੇ ਸੰਕਲਪ ਪੂਰਨ ਹੋ ਗਏ ਹਨ।
ਚਤੁਰਥ ਦਿਨ ਮੈਂ ਬੈਠੇ ਪਾਸ।
ਜਦੋਂ ਤਿੰਨ ਦਿਨ ਲੰਘ ਗਏ ਤੇ ਚੌਥੇ ਦਿਨ ਸਤਿਗੁਰੂ ਜੀ ਬੈਠੇ ਨੇ ਮਾਤਾ ਜੀ ਦੇ ਪਾਸ।
ਮਾਤਾ ਕੀ ਨਸ ਬਾਕ ਪ੍ਰਕਾਸ਼।
ਸ਼ਾਮ ਜੇ ਦਾ ਸਮਾਂ ਸੀ ਤੇ ਮਾਤਾ ਜੀ ਨਾ ਸਤਿਗੁਰੂ ਕਲਗੀ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੂੰ ਮਾਤਾ ਗੰਗਾ ਜੀ ਬੇਨਤੀ ਕਰਦਿਆਂ ਕਹਿਣ ਲੱਗੇ,
ਹੇ ਸੁਤ ਸੁਪਨ ਰਾਤ ਕੋ ਆਇਓ।
ਕਹਿਣ ਲੱਗੇ, ਹੇ ਪੁੱਤਰ ਜੀ, ਆ ਜਿਹੜੀ ਰਾਤ ਲੰਘੀ ਹੈ, ਰਾਤ ਨੂੰ ਮੈਨੂੰ ਇੱਕ ਸੁਪਨਾ ਆਇਆ ਹੈ। ਵੇਖੋ ਸ਼ੁੱਧ ਅੰਤਸ਼ ਕਰਨ ਦੀ ਖੇਡ, ਜੋ ਆਉਣ ਵਾਲੇ ਸਮੇਂ ਵਿੱਚ ਵਰਤਣਾ ਉਹ ਸੁਪਨੇ ਚ ਮਾਤਾ ਜੀ ਨੂੰ ਦਰਸ਼ਨ ਹੋ ਰਹੇ ਨੇ ਮਾਤਾ ਗੰਗਾ ਜੀ। ਸ਼ੁੱਧ ਅੰਤਸ਼ ਕਰਨ ਵਿੱਚ ਜਦੋਂ ਸ਼ੁੱਧ ਸਤੋ ਗੁਣ ਦੀ ਅੰਸ਼ ਪੂਰਨ ਤੌਰ ਤੇ ਜਾਗਦੀ ਹੈ, ਉਸ ਵਕਤ ਭਵਿੱਖ ਵਿੱਚ ਜੋ ਵਰਤਣਾ ਹੁੰਦਾ ਹੈ ਕਈ ਵਾਰੀ ਉਹਦਾ ਆਭਾਸ ਸੁਪਨੇ ਚ ਹੋ ਜਾਂਦਾ ਹੈ। ਔਰ ਅਕਸਰ ਤੁਸੀਂ ਕਈਆਂ ਦੀ ਜ਼ੁਬਾਨ ਤੋਂ ਸੁਣਿਆ ਹੋਣਾ ਕਿ ਮੈਨੂੰ ਇਹ ਸੁਪਨਾ ਆਇਆ ਪਰ ਹੁਣ ਜਾਗਰਤ ਵਿੱਚ ਸੱਚੀ ਮੁੱਚੀ ਪੂਰਾ ਹੋ। ਉਹ ਖੇਡ ਵਰਤਦੀ ਹੈ, ਕੋਈ ਅਧਿਆਤਮਿਕ ਜਗਤ ਦੇ ਮੰਡਲ ਦਾ ਇਹ ਵਰਤਾਰਾ ਹੈ ਜਿੱਥੇ ਕਦੇ ਕਦੇ ਸਾਡੀ ਸੁਰਤ ਚਲੀ ਜਾਂਦੀ, ਪਰ ਸਾਧਕ ਰਹਿੰਦੇ ਹੀ ਸਦਾ ਉੱਥੇ ਨੇ। ਮਾਤਾ ਜੀ ਕਹਿਣ ਲੱਗੇ, ਲਾਲ ਜੀ, ਰਾਤ ਮੈਂ ਇੱਕ ਸੁਪਨਾ ਵੇਖਿਆ ਹੈ, ਸੁਪਨੇ ਵਿੱਚ ਇੱਕ ਅਸਚਰਜ ਕੌਤਕ ਡਿੱਠਾ ਹੈ।
ਦੇਹੀ ਅੰਤਿ ਆਪਣੋ ਲਖ ਪਾਇਓ।
ਸੁਪਨੇ ਚ ਵੇਖਿਆ ਕਿ ਮੇਰੀ ਇਸ ਦੇਹ ਦਾ ਅੰਤ ਹੋ ਗਿਆ, ਮੇਰੇ ਇਸ ਸਰੀਰ ਦਾ ਅੰਤ ਹੋ ਗਿਆ, ਇਹ ਮੈਂ ਸੁਪਨੇ ਵਿੱਚ ਵੇਖਿਆ।
ਤੁਮਰੇ ਪਿਤਾ ਸਮੀਪ ਸਿਧਾਵੋ।
ਔਰ ਇਸ ਦੇਹ ਦੇ ਅੰਤ ਤੋਂ ਬਾਅਦ ਮੈਂ ਤੁਹਾਡੇ ਪਿਤਾ ਪੰਚਮ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਚ ਚਲੀ ਗਈ ਹਾਂ। ਮੈਂ ਸੁਪਨਾ ਵੇਖਿਆ ਕਿ ਇਹ ਸਰੀਰ ਮਿਟ ਗਿਆ ਔਰ ਮੈਂ ਆਪ ਜੀ ਦੇ ਪਿਤਾ ਪੰਚਮ ਪਾਤਸ਼ਾਹ ਜੀ ਦੇ ਚਰਨਾਂ ਚ ਜਾ ਬਿਰਾਜੀ ਹਾਂ।
ਮਿਲੋ ਆਨੰਦ ਤਹਾਂ ਕੋ ਪਾਵੋ।
ਤੇ ਉਸ ਵੇਲੇ ਦਾ ਜਿਹੜਾ ਮਿਲਾਪ ਹੈ ਪੰਚਮ ਪਾਤਸ਼ਾਹ ਦੇ ਚਰਨਾਂ ਦਾ, ਉਹ ਆਨੰਦ ਮੈਨੂੰ ਪ੍ਰਾਪਤ ਹੋਇਆ ਹੈ।
ਜੀਵਤ ਚਿਤ ਬਾਂਛਿਤ ਮੈਂ ਪਾਵਾ,
ਮੈਂ ਜਿਉਂਦਿਆਂ ਜੀ ਚਿਤ ਬਾਂਛਿਤ ਅਵਸਥਾ ਪ੍ਰਾਪਤ ਕਰੀ। ਮਰਨ ਤੋਂ ਬਾਅਦ ਤਾਂ ਮੈਂ ਮਿਲਣਾ ਹੀ ਹੈ, ਪਰ ਜਿਉਂਦਿਆਂ ਜੀ ਉਸ ਦਾ ਆਨੰਦ ਕੀ ਹੈ ਉਹ ਮੈਂ ਮਾਣ ਲਿਆ ਹੈ।
ਗੁਰੂ ਕਿਰਪਾ ਤੇ ਮੋਦੀ ਉਪਾਵਾ,
ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਮੇਰੇ ਅੰਦਰ ਖੇੜਾ ਪੈਦਾ ਹੋਇਆ, ਵਿਗਾਸ ਤੇ ਖੁਸ਼ੀ ਪੈਦਾ ਹੋਈ ਹੈ। ਜੋ ਉੱਥੇ ਵਰਤਦਾ ਹੈ ਸਰੀਰ ਤਿਆਗਣ ਤੋਂ ਬਾਅਦ, ਗੁਰੂ ਸਾਹਿਬ ਵਿੱਚ ਅਭੇਦ ਹੋਣ ਦਾ ਜਿਹੜਾ ਆਨੰਦ ਹੈ ਲਾਲ ਜੀ, ਉਹ ਮੈਂ ਸੁਪਨੇ ਚ ਜਿਉਂਦਿਆਂ ਜੀ ਮਾਣ ਲਿਆ ਹੈ। ਇਹ ਗੁਰੂ ਸਾਹਿਬ ਜੀ ਦਾ ਪ੍ਰਤਾਪ ਹੈ ਕਿ ਮੈਂ ਵਡਭਾਗਣ ਨੂੰ ਇਹ ਸੁੱਖ ਪ੍ਰਾਪਤ ਹੋਇਆ।
ਕਹਿਓ ਸੰਜ ਨਿਸਪੀ ਮਧਿਆਨਾ,
ਕਹਿੰਦੇ ਸ਼ਾਮ ਦੇ ਸਮੇਂ ਆ ਹੀ ਵੇਲਾ ਸੀ ਜਿਹੜਾ ਹੁਣ ਸਮਾਂ, ਇਸ ਵੇਲੇ ਹੀ ਮਾਤਾ ਜੀ ਨੇ ਬਚਨ ਕੀਤਾ ਸੀ ਛੇਵੇਂ ਪਾਤਸ਼ਾਹ ਕੋਲ ਬੈਠਿਆ, ਤੇ ਅੱਜ ਦੀ ਜਿਵੇਂ ਰਾਤ ਹੋਈ ਸ਼ਾਮ ਨੂੰ ਸਮੇਂ ਬਚਨ ਕਿਹਾ ਸੀ, ਅੱਧੀ ਕੁ ਰਾਤ ਦਾ ਸਮਾਂ ਬੀਤਿਆ।
ਤਬ ਗੰਗਾ ਤਨ ਕੀ ਨਿਸ਼ਨਾਨਾ,
ਅੱਧੀ ਰਾਤ ਦਾ ਸਮਾਂ ਤਕਰੀਬਨ 12:30-1 ਵਜੇ ਦਾ ਸਮਾਂ ਹੋਵੇਗਾ ਰਾਤ ਨੂੰ, ਤੋ ਮਾਤਾ ਜੀ ਉੱਠੇ, ਉੱਠ ਕੇ ਮਾਤਾ ਜੀ ਨੇ ਇਸ਼ਨਾਨ ਪਾਨ ਕਰ ਲਿਆ। ਹਾਂਜੀ,
ਸੁਨ ਸਤਿਗੁਰ ਟਿਗ ਬੈਠੇ ਰਹੇ,
ਸਤਿਗੁਰੂ ਜੀ ਨੂੰ ਪਤਾ ਸੀ ਕਿ ਰਾਤ ਨੂੰ ਅੱਜ ਅੰਮ੍ਰਿਤ ਵੇਲੇ ਮਾਤਾ ਜੀ ਨੇ ਸੱਚਖੰਡ ਜਾਣਾ, ਤੇ ਮਾਤਾ ਜੀ ਜਦੋਂ ਬਿਰਾਜੇ ਸਨ, ਅੱਜ ਗੁਰੂ ਹਰਗੋਬਿੰਦ ਸਾਹਿਬ ਮਾਤਾ ਜੀ ਦੇ ਕੋਲ ਹੀ ਬੈਠੇ, ਜਿੰਨਾ ਚਿਰ ਮਾਤਾ ਜੀ ਰਾਤ ਨੂੰ ਸੁੱਖ ਲੈਂਦੇ ਰਹੇ, 2-3 ਘੰਟੇ ਮਾਤਾ ਜੀ ਦੇ ਨੇਤਰ ਬੰਦ ਹੋਣਗੇ, ਬਿਰਧ ਅਵਸਥਾ ਸੀ, ਛੇਵੇਂ ਪਾਤਸ਼ਾਹ ਕੋਲ ਹੀ ਬੈਠੇ ਰਹੇ, ਮਾਤਾ ਨੂੰ ਛੱਡ ਕੇ ਨਹੀਂ ਗਏ। ਗਰੀਬ ਨਵਾਜ ਪਾਤਸ਼ਾਹ ਆਪਣਾ ਬਿਰਧ ਜਿਹੜਾ ਦੁਨੀਆਂਦਾਰੀ ਦੀ ਖੇਡਦਾ ਹੈ, ਇੱਕ ਪੁੱਤਰ ਦਾ ਮਾਤਾ ਪ੍ਰਤੀ ਕਰਤੱਵ ਹੈ, ਉਹ ਗੁਰਦੇਵ ਬਾਖੂਬੀ ਢੰਗ ਨਾਲ ਨਿਭਾ ਰਹੇ। ਰਾਤ ਛੱਡ ਕੇ ਨਹੀਂ ਗਏ ਮਾਤਾ ਜੀ ਨੂੰ, ਮਾਤਾ ਜੀ ਦੇ ਕੋਲ ਹੀ ਸਤਿਗੁਰੂ ਜੀ, ਜਦੋਂ ਸ਼ਾਮ ਨੂੰ ਬਚਨ ਕੀਤਾ ਨਾ ਮਾਤਾ ਨੇ ਕਿ ਮੈਨੂੰ ਇਉਂ ਸੁਪਨਾ ਆਇਆ, ਬਸ ਉਸ ਤੋਂ ਬਾਅਦ ਗਏ ਨਹੀਂ ਗੁਰੂ ਪਾਤਸ਼ਾਹ, ਮਾਤਾ ਜੀ ਕੋਲ ਹੀ ਰਹੇ, ਪ੍ਰਸ਼ਾਦਾ ਵੀ ਮਾਤਾ ਜੀ ਨਾਲ ਹੀ ਰਾਤਰੀ ਦਾ ਬਹਿ ਕੇ ਛਕਿਆ। ਅੱਧੀ ਕੁ ਰਾਤ ਦਾ ਸਮਾਂ ਹੋਇਆ, ਉਹ ਪਾਤਸ਼ਾਹ ਬੈਠੇ ਹੀ ਸਨ ਤੇ ਮਾਤਾ ਜੀ ਉੱਠੇ ਨੇ, ਉੱਠ ਕੇ ਮਾਤਾ ਜੀ ਨੇ ਇਸ਼ਨਾਨ ਪਾਨ ਕੀਤਾ।
ਵਾਹਿਗੁਰੂ ਸਿਮਰਨ ਕੋ ਕਹੇ,
ਔਰ ਬੈਠ ਗਏ ਆ ਕੇ, ਵਾਹਿਗੁਰੂ 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 ਦਾ ਜਾਪ ਕੁਝ ਸਮੇਂ ਲਈ ਪਹਿਲਾਂ ਮਾਤਾ ਜੀ ਨੇ ਬੈਠ ਕੇ ਉਹ ਸਿਮਰਨ ਕੀਤਾ।
ਹੁਕਮ ਸੱਤ ਜਾਣਿਓ ਨਿਰਤਾਰਾ,
ਜਾਣ ਲਿਆ ਵੀ ਹੁਣ ਇਹ ਹੁਕਮ ਸੱਤ ਹੈ, ਹੁਕਮ ਸੱਤ ਹੋ ਜਾਣਾ, ਮਾਤਾ ਜੀ ਨੇ ਛੇਵੇਂ ਪਾਤਸ਼ਾਹ ਵੀ ਜਾਣਦੇ ਨੇ।
ਅਪਰਮਾਤ ਸੋ ਕੁਛ ਨਾ ਉਚਾਰਾ,
ਸਤਿਗੁਰੂ ਜੀ ਨੇ ਮਾਤਾ ਜੀ ਨਾਲ ਫਿਰ ਕੋਈ ਬਚਨ ਨਹੀਂ ਕੀਤਾ, ਮਾਤਾ ਜੀ ਅੰਮ੍ਰਿਤ ਵੇਲਿਆ ਭਜਨ ਕਰ ਰਹੇ ਨੇ, ਗੁਰਦੇਵ ਨੇ ਫਿਰ ਕੋਈ ਬਚਨ ਨਹੀਂ ਛੇੜਿਆ।
ਪ੍ਰਥਮ ਪਾਠ ਜਪ ਜੀ ਕੋ ਕੀਨਾ,
ਮਾਤਾ ਜੀ ਨੇ ਪਹਿਲਾਂ ਸਿਮਰਨ ਕੀਤਾ ਫਿਰ ਜਪ ਜੀ ਸਾਹਿਬ ਦਾ ਪਾਠ ਕੀਤਾ। ਮਾਤਾ ਜੀ ਬੜੇ ਪਿਆਰ ਨਾਲ ਬੈਠ ਕੇ, ਚੌਂਕੜਾ ਲੱਗਾ ਮਾਤਾ ਜੀ ਦਾ, ਬਾਣੀ ਕੰਠ ਸੀ ਮਾਤਾ ਜੀ ਨੂੰ, ਉਹ ਬੜੇ ਪਿਆਰ ਨਾਲ ਬਹਿ ਕੇ ਮਾਤਾ ਜੀ ਨੇ ਫਿਰ ਜਪਜੀ ਸਾਹਿਬ ਦਾ ਪਾਠ ਕੀਤਾ।
ਉਨ ਸੁਖ ਮਨੀ ਬਿਖੈ ਚਿਤ ਦੀਨਾ,
ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਸੁਖਮਣੀ ਸਾਹਿਬ ਦਾ ਪਾਠ ਕੀਤਾ ਮਾਤਾ ਜੀ, ਬੜਾ ਚਿਤ ਭਿਗੋ ਕੇ ਬੜੇ ਇੱਕ ਰਸ ਵਿੱਚ ਭਿੱਜ ਕੇ ਸੁਖਮਣੀ ਸਾਹਿਬ ਦੀ ਬਾਣੀ ਉਹ ਮਾਤਾ ਜੀ ਨੇ ਪੜ੍ਹੀ ਹੈ।
ਵਿਦਿਆ ਜੇਠਾ ਸਾਈ ਦਾਸ,
ਜਦੋਂ ਇਹ ਸਮਾਂ ਸੀ, ਪਤਾ ਤਾਂ ਲੱਗ ਗਿਆ ਸੀ ਸਿੱਖਾਂ ਨੂੰ ਵੀ ਭਾਈ ਬਿਧੀ ਚੰਦ ਸਾਹਿਬ, ਭਾਈ ਜੇਠਾ ਜੀ, ਭਾਈ ਸਾਈ ਦਾਸ ਜੀ ਵੀ ਹਾਜ਼ਰ ਹੋ ਗਏ ਅੰਮ੍ਰਿਤ ਵੇਲੇ, ਮਹਾਰਾਜ ਜੀ ਦੇ ਕੋਲ ਹੀ ਆ ਗਏ ਜਿੱਥੇ ਮਾਤਾ ਜੀ ਸਨ।
ਸੁਣ ਸੁਣ ਬੈਠੇ ਮਾਤਾ ਪਾਸ,
ਸਭ ਸੁਣ ਕੇ ਆ ਕੇ ਮਾਤਾ ਜੀ ਦੇ ਕੋਲ ਬੈਠ ਗਏ।
ਚਿਤ ਬਿਸਮਤ ਅਵਲੋਕਤ ਸਾਰੇ,
ਬੜੀ ਹੈਰਾਨੀ ਨਾਲ ਸਭ ਵੇਖ ਰਹੇ ਨੇ ਵੀ ਮਾਤਾ ਜੀ ਤਾਂ ਰਾਜੀ ਨੇ, ਚੰਗੇ ਭਲੇ ਨੇ, ਸਰੀਰ ਦਾ ਇਸ਼ਨਾਨ ਪਾਨ ਵੀ ਆਪ ਉੱਠ ਕੇ ਕੀਤਾ, ਪਾਠ ਕਰਦੇ ਕਹਿੰਦੇ ਸੱਚਖੰਡ ਜਾਣਾ, ਵੀ ਕੋਈ ਜਾਣ ਦੀ ਕੋਈ ਸਰੀਰ ਦੀ ਏਦਾਂ ਦੀ ਅਵਸਥਾ ਤਾਂ ਨਹੀਂ ਲੱਗਦੀ, ਸਭ ਹੈਰਾਨ ਹੋ ਰਹੇ ਨੇ ਬਾਕੀ ਦੇ ਸਿੱਖ।
ਗੁਰ ਸਮੇਤ ਬੈਰਾਗ ਸੁਤਾਰੇ,
ਬੈਰਾਗ ਜ਼ਰੂਰ ਹੈ ਸਭ ਦੇ ਅੰਦਰ, ਮਾਤਾ ਜੀ ਨਾਲ ਪ੍ਰੇਮ ਬੜਾ ਸਾਰੇ ਸਿੱਖਾਂ ਦਾ, ਤੇ ਛੇਵੇਂ ਪਾਤਸ਼ਾਹ ਵੀ ਨਾ ਲੋਵੇ ਰੋਵੇ ਲਾਏ ਪਿਆਰੋ ਵਾਲੀ ਜਿਹੜੀ ਖੇਡ ਹੈ ਨਾ, ਇਹ ਉਹ ਪੱਥਰ ਦਿਲ ਵਾਲਾ ਗਿਆਨ ਨਹੀਂ ਹੁੰਦਾ ਵੀ ਜਿਹੜਾ ਕਹੇ ਵੀ ਗਿਆਨਵਾਨ ਤੱਤਵ ਗਿਆਨੀ ਹੁੰਦਾ ਉਹਨੂੰ रोना नहीं आउंदा, ऐसा नहीं हुंदा। जिहड़ा ज्ञानवान हुंदा उहदा हिरदा बहुत दयालु हुंदा। ब्रह्म ज्ञान दी अवस्था विच भी हिरदा बहुत कूला ते नरम हो जांदा। उस वेले दी पीड़ा नूं, विछोड़े दी पीड़ा नूं बहुत भारी महसूस करदा, पर उह संसार दे मोह वाला रोना नहीं हुंदा। उह रोना हुंदा रोवै लाए प्यारो। महाराज जी दे बचन ने ना, बलेवे कारण तां दुनिया रोंदी है भी जे दो अथरू ना वाए ते लोकां कहना मां नूं रोया नहीं, इहनूं वेखो जी रोना नहीं आया। उह दुनिया नूं विखाउण वाला बलेवे कारण रोना नहीं हुंदा ब्रह्म ज्ञानियां दा। ਉਹ ਜੇ ਕਿਸੇ ਪੂਰਨ ਐਸੇ ਮਾਤਾ ਗੰਗਾ ਜੀ, ਉਹ ਮਾਂ ਨੇ ਸੁਚੱਜੀ ਮਾਂ, ਜਿਨ੍ਹਾਂ ਨੇ ਆਪਣਾ ਸਾਰਾ ਜ਼ਿੰਦਗੀ ਸਾਰਾ ਜੀਵਨ, ਮਾਂ ਵੀ ਨੇ ਉਹ ਧਰਮ ਸੁਪਤਨੀ ਵੀ ਨੇ ਜਿਨ੍ਹਾਂ ਨੇ ਆਪਣੇ ਪਤਵਰਤਾ ਧਰਮ ਦੀ ਪਾਲਣਾ ਕੀਤੀ, ਔਰ ਮਹਾਨ ਉੱਚ ਕੋਟੀ ਦਾ ਬ੍ਰਹਮ ਗਿਆਨ ਮਾਤਾ ਜੀ ਨੂੰ ਪ੍ਰਾਪਤ ਹੋਇਆ। ਤੋ ਇਹ ਮਾਂ ਧਨ ਹੈ, ਧਨ ਜਨਨੀ, ਇਹ ਜਨਨੀ ਧਨ ਹੈ ਜਿਸ ਦੇ ਉਧਰ ਤੋਂ ਛੇਵੇਂ ਪਾਤਸ਼ਾਹ ਜੀ ਅਵਤਰਤ ਹੋਏ। ਸਿੱਖ ਸਾਰੇ ਬੈਠੇ ਨੇ, ਹੈਰਾਨ ਹਨ।
ਪਟ ਸੁਖਮਨੀ ਭੋਗ ਜਬ ਪਾਇਓ,
ਸੁਖਮਨੀ ਸਾਹਿਬ ਦਾ ਪਾਠ ਪੜ ਕੇ ਜਦੋਂ ਭੋਗ ਪਾਇਆ,
ਹੱਥ ਜੋਰ ਸਭ ਸੀਸ ਨਿਵਾਇਓ,
ਭੋਗ ਵੇਲੇ ਸਾਰਿਆਂ ਨੇ ਸੀਸ ਝੁਕਾ ਕੇ ਮੱਥਾ ਟੇਕਿਆ,
ਸੁੱਤ ਸੋ ਪ੍ਰੇਮ ਕਰੇ ਬਚ ਕਿਓ,
ਬੜੇ ਪ੍ਰੇਮ ਨਾਲ ਆਪਣੇ ਲਾਲ ਜੀ ਨੂੰ, ਛੇਵੇਂ ਪਾਤਸ਼ਾਹ ਕੋਲ ਹੀ ਬੈਠੇ ਸਨ, ਮਾਤਾ ਗੰਗਾ ਜੀ ਕਹਿਣ ਲੱਗੇ ਜਦੋਂ ਸੁਖਮਨੀ ਸਾਹਿਬ ਦਾ ਭੋਗ ਪਾਇਆ ਨਾ, ਤੇ ਛੇਵੇਂ ਪਾਤਸ਼ਾਹ ਨੂੰ ਬੜੇ ਪ੍ਰੇਮ ਚ ਕਹਿਣ ਲੱਗੇ,
ਜਿਵ ਤੋਂ ਪਿਤਾ ਦਾਗ ਜਲ ਲਇਓ,
ਕਹਿਣ ਲੱਗੇ ਲਾਲ ਜੀ ਜਿਵੇਂ ਤੁਹਾਡੇ ਪਿਤਾ ਜੀ ਦੇ ਸਰੀਰ ਨੂੰ ਜਲ ਪ੍ਰਵਾਹ ਕੀਤਾ ਸੀ ਨਾ ਰਾਵੀ ਦੇ ਦਰਿਆ ਚ, ਉਸੇ ਤਰ੍ਹਾਂ ਮੇਰਾ ਸਰੀਰ ਵੀ ਜਲ ਦਾਗ ਹੀ ਕਰਿਓ। ਹਾਂਜੀ,
ਤਥਾ ਕਰੋ ਮੇਰੋ ਸੰਸਕਾਰਾ,
ਜੋ ਸੰਸਕਾਰ ਗੁਰੂ ਪੰਜਵੇਂ ਪਾਤਸ਼ਾਹ ਦੇ ਤਨ ਵੇਲੇ ਕੀਤੇ ਸਨ, ਇਹ ਬਿਧੀ ਚੰਦ ਸਾਹਿਬ ਕੋਲ ਬੈਠੇ ਨੇ, ਨਾਲ ਸੀ ਉਦੋਂ, ਤੇ ਮੇਰੇ ਸਰੀਰ ਦਾ ਵੀ ਉਹੀ ਅੰਤਮ ਸੰਸਕਾਰ ਉਸੇ ਤਰ੍ਹਾਂ ਕਰਿਓ ਜਿਵੇਂ ਮੇਰੇ ਸਾਹਿਬ ਜੀ ਪੰਜਵੇਂ ਪਾਤਸ਼ਾਹ ਦੇ ਤਨ ਦਾ ਕੀਤਾ।
ਸੁਖੀ ਬਸੋ ਤੁਮ ਜੁੱਤ ਪਰਵਾਰਾ,
ਇਹ ਛੇਵੇਂ ਪਾਤਸ਼ਾਹ ਤੁਸੀਂ ਸੁਖੀ ਬਸੋ, ਆਪਣੇ ਪਰਿਵਾਰ ਸਮੇਤ ਸੁਖੀ ਵਸੋ, ਇਹ ਮੇਰੇ ਚਿੱਤ ਦੀ ਅਸੀਸ ਹੈ, ਇੱਕ ਮਾਤਾ ਦੀ ਅਸੀਸ ਹੈ।
ਕੁਸ਼ਾ ਡਸਾਵਨ ਤਬ ਕਰਵਾਏ,
ਉਸੇ ਵੇਲੇ ਮਾਤਾ ਜੀ ਨੇ ਆਪਣਾ ਆਸਣ ਲਵਾਇਆ,
ਪੌੜੀ ਮੁਖ ਪਰ ਅੰਚਰ ਪਾਏ,
ਮਾਤਾ ਜੀ ਲੇਟ ਗਏ, ਤਨ ਦੇ ਉੱਤੇ ਚਾਦਰਾ ਲੈ ਲਿਆ,
ਸਭ ਕੀ ਦੇਖਤ ਤਨ ਤਜ ਗਈ,
ਸਾਰਿਆਂ ਦੇ ਵੇਖਦਿਆਂ ਵੇਖਦਿਆਂ ਜਿਵੇਂ ਹਾਥੀ ਦੇ ਗਲ ਵਿੱਚ ਫੁੱਲਾਂ ਦੀ ਮਾਲਾ ਹੋਵੇ ਨਾ, ਉਹਨੂੰ ਉਹਦਾ ਭਾਰ ਥੋੜੀ ਹੁੰਦਾ ਜੇ ਪਾਈ ਰੱਖੇ, ਹਾਥੀ ਨੂੰ ਫੁੱਲਾਂ ਦੀ ਮਾਲਾ ਦਾ ਕੀ ਭਾਰ, ਜੇ ਉਹਨੇ ਤੋੜਨੀ ਹੋਵੇ ਤੇ ਉਹਨੂੰ ਕਿਹੜਾ ਟਾਈਮ ਲੱਗਦਾ, ਮਾੜੀ ਜੀ ਸੁੰਡ ਦਾ ਝਟਕਾ ਮਾਰ ਕੇ ਤੋੜ ਸਕਦਾ। ਏਦਾਂ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਹੁੰਦੇ, ਉਹ ਸਰੀਰ ਰੱਖਣ ਤੇ ਉਹਨਾਂ ਨੂੰ ਉਹਦਾ ਕੋਈ ਭਾਰ ਥੋੜੀ ਹੈ, ਤੇ ਜਦੋਂ ਤਿਆਗਣਾ ਹੁੰਦਾ ਇੱਕ ਅੱਖ ਦੇ ਫੋਰ ਚ ਹੀ ਤਿਆਗ ਦਿੰਦੇ। ਸਤਿਕਾਰਯੋਗ ਮਾਤਾ ਗੰਗਾ ਜੀ ਨੇ ਇਸੇ ਤਰ੍ਹਾਂ ਇੱਕ ਅੱਖ ਦੇ ਫੋਰ ਵਿੱਚ ਹੀ ਵੇਖਦਿਆਂ ਵੇਖਦਿਆਂ ਸਭ ਦੇ ਆਪਣਾ ਪੰਜ ਭੌਤਿਕ ਸਰੀਰ ਤਿਆਗ ਦਿੱਤਾ।
ਸ਼੍ਰੀ ਅਰਜਨ ਟਿਗ ਪ੍ਰਾਪਤ ਪਈ,
ਔਰ ਸਰੀਰ ਤਿਆਗਦਿਆਂ ਹੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਚ ਜਾ ਕੇ ਮਾਤਾ ਜੀ ਅਭੇਦ ਹੋ ਗਏ, ਜਿਸ ਦੀ ਸ਼ਕਤੀ ਜਿੱਥੋਂ ਆਈ ਸੀ ਉਸੇ ਵਿੱਚ ਹੀ ਜਾ ਕੇ ਸਮਾ ਗਈ।
ਜੇਸ਼ਟ ਸੁਧੀ ਚੌਥ ਸਸਵਾਰ,
ਖਾਲਸਾ ਜੀ ਜੇਠ ਸੁਧੀ ਚਾਰ ਦਾ ਦਿਨ ਸੀ, ਸੋਮਵਾਰ ਦਾ ਦਿਹਾੜਾ ਸੀ,
ਸ਼੍ਰੀ ਗੰਗਾ ਪਰ ਲੋਕ ਪਧਾਰ,
ਜਦੋਂ ਸਤਿਕਾਰਯੋਗ ਮਾਤਾ ਗੰਗਾ ਜੀ ਸੱਚਖੰਡ ਗਮਨ ਕਰ ਗਏ,
ਜੈ ਜੈਕਾਰ ਸੁਰਗ ਮੈਂ ਹੋਵਾ,
ਕਹਿੰਦੇ ਅੱਗੇ ਸਵਰਗ ਦੇ ਦੇਵਤੇ ਆਏ ਲੈਣ, ਉਹ ਵੀ ਜੈ ਜੈਕਾਰ ਦਾ ਨਾਦ ਗੂੰਜਦਾ ਗੁਜਾਉਂਦੇ ਮਾਤਾ ਜੀ ਦੀ ਉਪਮਾ ਕਰਦੇ ਹਨ।
ਗੰਗ ਵਿਵਾਨ ਜਾਤ ਕੋ ਜੋਵਾ,
ਸਭ ਨੇ ਵੇਖਿਆ ਮਾਤਾ ਗੰਗਾ ਜੀ ਦਾ ਵਿਵਾਨ ਜਾਂਦਾ ਹੋਇਆ,
ਬਾਬਕ ਰਾਗੀ ਗੁਰੂ ਹਕਾਰਾ,
ਛੇਵੇਂ ਪਾਤਸ਼ਾਹ ਜੀ ਦੇ ਹਜ਼ੂਰੀ ਰਾਗੀ ਸਨ, ਕੀਰਤਨੀਏ ਸਨ ਭਾਈ ਬਾਬਕ ਜੀ, ਸਤਿਗੁਰੂ ਜੀ ਨੇ ਭਾਈ ਬਾਬਕ ਜੀ ਨੂੰ ਸੱਦਿਆ,
ਗਾਵੋ ਆਸਾ ਵਾਰ ਉਚਾਰਾ।
ਹੁਕਮ ਕੀਤਾ ਭਾਈ ਬਾਬਕ ਜੀ ਗਾਵੋ ਆਸਾ ਜੀ ਦੀ ਵਾਰ ਦਾ ਕੀਰਤਨ, ਦੀਵਾਨ ਸਜਾਓ ਇੱਥੇ। ਭਾਈ ਬਾਬਕ ਜੀ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਗਾਇਨ ਕੀਤਾ।
ਮਾਰੂ ਅਰ ਵੱਡ ਹੰਸ ਜੇ ਰਾਗ,
ਨਾਲ ਕਿਹਾ ਵੈਰਾਗਮਈ ਰਾਗ ਗਾਓ ਭਾਈ ਬਾਬਕ ਜੀ, ਮਾਰੂ ਗਾਓ, ਵੱਡ ਹੰਸ ਰਾਗ ਗਾਓ, ਤਿਲੰਗ ਰਾਗ ਗਾਓ, ਇਹ ਵੈਰਾਗਮਈ ਰਾਗ ਸਨ, ਇਹਨਾਂ ਵੈਰਾਗਮਈ ਰਾਗਾਂ ਦਾ ਗਾਇਨ ਕਰੋ।
ਗਾਵੋ ਸ਼ਬਦ ਵੱਡੋ ਬੈਰਾਗ,
ਜੋ ਪਰਮ ਵੈਰਾਗ ਵਾਲੇ ਸ਼ਬਦ ਹਨ ਉਹਨਾਂ ਪਰਮ ਵੈਰਾਗਮਈ ਸ਼ਬਦਾਂ ਦਾ ਕੀਰਤਨ ਕਰੋ।
ਸੁਰ ਕਰ ਗਾਵਨ ਸੁੰਦਰ ਕੀਨ,
ਭਾਈ ਬਾਬਕ ਜੀ ਨਾਲ ਦੇ ਸਾਥੀਆਂ ਸਮੇਤ ਸੱਜ ਕੇ ਦੀਵਾਨ ਲਾ ਦਿੱਤਾ, ਆਪਣੇ ਸਾਜਾਂ ਨੂੰ ਸੁਰ ਕਰਕੇ ਕੀਰਤਨ ਕਰਨਾ ਸ਼ੁਰੂ ਕੀਤਾ।
ਸੁਨਤ ਸਕਲ ਬਾਣੀ ਚਿਤ ਦੀਨ,
ਜਿੰਨੇ ਸਿੱਖ ਬੈਠੇ ਸਨ ਸਭ ਨੇ ਇਕਾਗਰ ਚਿਤ ਹੋ ਕੇ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸੁਣਿਆ।
ਬੈਠੇ ਮਾਤਾ ਕੀ ਚੌਂ ਦਿਸ਼ਮੇ,
ਮਾਤਾ ਜੀ ਦੇ ਚਾਰੇ ਪਾਸੇ ਸਿੱਖ ਬੈਠੇ, ਇੱਕ ਪਾਸੇ ਉੱਚਾ ਥਾਂ ਜਿਹਦੇ ਤੇ ਗੁਰੂਦੇਵ ਬਿਰਾਜੇ ਹੋਏ, ਲਾਗੇ ਇੱਕ ਆਸਣ ਤੇ ਰਾਗੀ ਸਿੰਘ ਬੈਠੇ ਕੀਰਤਨ ਕਰ ਰਹੇ ਨੇ, ਮਾਤਾ ਜੀ ਦਾ ਵਿਵਾਨ ਹੈ। ਆਲੇ ਦੁਆਲੇ ਸਾਰੇ ਸਿੱਖ ਬੈਠੇ ਕੀਰਤਨ ਸੁਣ ਰਹੇ ਨੇ।
ਸੁਨੇ ਪ੍ਰੇਮ ਤੇ ਕਰੁਣਾ ਰਸਮੇ,
ਔਰ ਪ੍ਰੇਮ ਨਾਲ ਸੁਣ ਰਹੇ ਨੇ, ਸਭ ਦੇ ਹਿਰਦੇ ਚ ਕਰੁਣਾ ਰਸ ਛਾਇਆ ਹੋਇਆ।
ਭਈ ਪ੍ਰਭਾਤ ਭੋਗ ਤਬ ਪਾਇਓ,
ਜਦੋਂ ਲੋ ਲੱਗ ਗਈ ਨਾ, ਦਿਨ ਚੜ ਗਿਆ ਥੋੜਾ ਥੋੜਾ, ਫਿਰ ਰਾਗੀ ਸਿੱਖਾਂ ਨੇ ਭਾਈ ਬਾਬਕ ਜੀ ਹੋਣਾ ਨੇ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪਾਇਆ।
ਮਾਤਾ ਹਿਤ ਵਿਭਾਨ ਬਣਾਇਓ,
ਗੁਰਦੇਵ ਨੇ ਹੁਕਮ ਕੀਤਾ ਮਾਤਾ ਜੀ ਦੇ ਪਾਵਨ ਸਰੀਰ ਲਈ ਵਿਭਾਨ ਤਿਆਰ ਕਰੋ। ਕਹਿੰਦੇ ਸਿੱਖਾਂ ਨੇ ਸੇਵਾਦਾਰਾਂ ਨੇ ਰਲ ਕੇ ਬੜਾ ਸੋਹਣਾ ਵਿਭਾਨ ਤਿਆਰ ਕੀਤਾ।
ਸਭਨ ਗੁਰੂ ਜੁਤ ਕੀਨ ਸ਼ਨਾਨਾ,
ਸਤਿਗੁਰੂ ਜੀ ਨੇ ਅੱਜ ਇਸ਼ਨਾਨ ਸਵੇਰੇ ਹੀ ਕੀਤਾ, ਦਿਨ ਚੜਿਆ ਨਾਲ ਦੇ ਸਾਰੇ ਸਿੱਖਾਂ ਨੂੰ ਲੈ ਕੇ, ਕਿਉਂਕਿ ਰਾਤ ਮਾਤਾ ਜੀ ਕੋਲ ਹੀ ਰਹੇ, ਅੰਮ੍ਰਿਤ ਵੇਲੇ ਵੀ ਮਾਤਾ ਜੀ ਦੀ ਸੇਵਾ ਚ ਹੀ ਰਹੇ। ਤੋ ਕਹਿੰਦੇ ਦਿਨ ਚੜ੍ਹਦਿਆਂ ਸਾਰਿਆਂ ਸਿੱਖਾਂ ਸਮੇਤ, ਬਾਬਾ ਬਿਧੀ ਚੰਦ ਸਾਹਿਬ ਜੀ ਸਮੇਤ, ਸਤਿਗੁਰੂ ਜੀ ਨੇ ਇਸ਼ਨਾਨ ਪਾਨ ਕੀਤਾ।
ਵਿੱਚ ਵਿਭਾਨ ਗੰਗ ਕੋ ਪਾਏ,
ਜਗਤ ਮਾਤਾ ਗੰਗਾ ਜੀ ਦਾ ਪਾਵਨ ਸਰੀਰ, ਕਿਉਂਕਿ ਮਾਤਾ ਜੀ ਤਾਂ ਇਸ਼ਨਾਨ ਪਾਨ ਆਪ ਹੀ ਕਰਕੇ ਸਰੀਰ ਤਿਆਗ ਗਏ ਸਨ, ਸੋਹਣੇ ਸਵੱਛ ਵਸਤਰ ਪਹਿਲੋਂ ਹੀ ਮਾਤਾ ਜੀ ਨੇ ਬਣਾਏ, ਉਹ ਸਰੀਰ ਤੇ ਧਾਰਨ ਕਰ ਲਏ ਜੋ ਅੰਤਮ ਸਮੇਂ ਪਾਉਣੇ ਸੀ। ਇਸ ਕਰਕੇ ਮਾਤਾ ਜੀ ਨੂੰ ਇਸ਼ਨਾਨ ਦੀ ਕਰਾਉਣ ਦੀ ਜ਼ਰੂਰਤ ਨਹੀਂ ਸੀ, ਉਹਨਾਂ ਦਾ ਪਾਵਨ ਸਰੀਰ ਵਿਭਾਨ ਦੇ ਉੱਤੇ ਸਵਾਰ ਕੀਤਾ।
ਉਨ ਚਾਰੋਂ ਨਿਜ ਕਾਂਧੇ ਉਠਾਏ,
ਚਾਰਾਂ ਨੇ ਮਾਤਾ ਜੀ ਦੇ ਵਿਭਾਨ ਨੂੰ ਮੋਢਾ ਦਿੱਤਾ ਹੈ।
ਸਾਈਂ ਦਾਸ ਪਿਰਾਣਾ ਦੋਏ,
ਕਿਹੜੇ ਚਾਰ? ਇੱਕ ਭਾਈ ਸਾਈਂ ਦਾਸ ਜੀ, ਦੂਜੇ ਭਾਈ ਪਿਰਾਣਾ ਜੀ ਹਨ।
ਵਿਦਿਆ ਜੇਠਾ ਸੁਚਮੈ ਹੋਏ,
ਬਹਾਦਰ ਬਾਬਾ ਬਿਧੀ ਚੰਦ ਸਾਹਿਬ ਤੇ ਭਾਈ ਜੇਠਾ ਜੀ, ਇਹਨਾਂ ਚੋਂ ਸਿੱਖਾਂ ਨੇ ਮਾਤਾ ਜੀ ਦਾ ਵਿਭਾਨ ਚੁੱਕਿਆ।
ਮੇਹਰੇ ਗੈ ਕਰ ਚਮਰ ਟੁਰਾਵਾ,
ਭਾਈ ਮੇਹਰਾ ਜੀ ਦੇ ਹੱਥ ਚ ਚਵਰ ਸੀ, ਉਹ ਚਵਰ ਚੁਲਾ ਰਹੇ ਨੇ ਮਾਤਾ ਜੀ ਦੇ ਤਨ ਤੇ।
ਬਾਬਕ ਗਾਵ ਤੇ ਅਗਰ ਸਿਧਾਵਾ,
ਔਰ ਭਾਈ ਬਾਬਕ ਦੀ ਅੱਗੇ ਅੱਗੇ ਨਾਲ ਨਾਲ ਕੀਰਤਨ ਕਰਦੇ ਜਾ ਰਹੇ ਨੇ।
ਗਮਨੇ ਸ਼੍ਰੀ ਗੁਰੂ ਹਰਗੋਬਿੰਦ,
ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਵੀ ਨਾਲ ਜਾ ਰਹੇ ਨੇ।
ਮਿਲੀ ਆਏ ਕਰ ਮਾਨਵ ਬ੍ਰਿੰਦ,
ਬਹੁਤ ਸਾਰੀ ਸੰਗਤ, ਬਹੁਤ ਸਾਰੇ ਸਿੱਖ ਇਲਾਕੇ ਦੇ ਉਹ ਅੱਗੇ ਆਣ ਮਿਲੇ ਹਨ।
ਕਾਂਧੇ ਉਠਾਏ ਪੜਤ ਗੁਰਬਾਨੀ,
ਸਾਰੇ ਬਾਰੋ ਬੇਰੀ ਮਾਤਾ ਜੀ ਦੇ ਵਿਭਾਨ ਨੂੰ ਮੋਢਾ ਲਾਉਂਦੇ ਹਨ, ਨਾਲ ਨਾਲ ਗੁਰਬਾਣੀ ਪੜਦੇ ਜਾ ਰਹੇ ਨੇ, ਗੁਰਬਾਣੀ ਦਾ ਕੀਰਤਨ ਕਰਦੇ ਜਾ ਰਹੇ ਨੇ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆਂ ਅੰਦਰ ਜਾਵਣਾ, ਕੀਰਤਨ ਕਰਦਿਆਂ ਜਾ ਰਹੇ ਨੇ।
ਪਹੁੰਚੇ ਤੀਰ ਬਿਭਾਸਾ ਥਾਨੀ,
ਚੱਲ ਕੇ ਬਿਆਸ ਦਰਿਆ ਦੇ ਕੰਢੇ ਤੇ ਆਏ ਨੇ।
ਆਇਸ ਪਾਏ ਗੁਰੂ ਕੀ ਚਾਰੋਂ,
ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਚਾਰੇ ਗੁਰਸਿੱਖ,
ਜਾਏ ਪ੍ਰਵੇਸ਼ੇ ਨਦੀ ਮਜਾਰੋ,
ਭਾਈ ਪ੍ਰਾਣਾ ਜੀ, ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ, ਔਰ ਇਸੇ ਤਰ੍ਹਾਂ ਭਾਈ ਸਾਹਿਬ ਭਾਈ ਸਾਈ ਦਾਸ ਜੀ, ਇਹ ਚਾਰੇ ਗੁਰਸਿੱਖ ਮਹਾਰਾਜ ਜੀ ਦਾ ਹੁਕਮ ਮੰਨ ਕੇ ਮਾਤਾ ਜੀ ਦਾ ਬਿਬਾਨ ਲੈ ਕੇ ਜਲ ਚ ਪ੍ਰਵੇਸ਼ ਕਰ ਗਏ।
ਜਹਾਂ ਕਿਉ ਥਿਰ ਕਰਨ ਬਿਬਾਨ,
ਜਿੱਥੇ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਬਿਬਾਨ ਇੱਥੇ ਥਿਰ ਕਰ ਦਿਓ, ਟਿਕਾ ਦਿਓ,
ਤਹਾਂ ਉਤਾਰ ਕੰਧ ਤੇ ਜਾਨ।
ਉੱਥੇ ਜਲ ਵਿੱਚ ਜਦੋਂ ਬਿਬਾਨ ਉਤਾਰਿਆ,
ਜਬ ਜਲ ਵਿਖੇ ਕੁਛਕ ਪਰਵੇਸ਼ਾ,
ਕਹਿੰਦੇ ਜਲ ਵਿੱਚ ਥੋੜਾ ਜਿਹਾ ਹੀ ਬਿਬਾਨ ਹਾਲੇ ਥੱਲੇ ਨੂੰ ਉਤਰਿਆ ਸੀ,
ਤਨ ਪਾ ਅੰਤਰ ਧਿਆਨ ਅਸ਼ੇਸ਼ਾ,
ਕਹਿੰਦੇ ਇੱਕਦਮ ਸਰੀਰ ਜਿਹੜਾ ਸੀ ਉੱਥੋਂ ਅੰਤਰ ਧਿਆਨ ਹੋ ਗਿਆ। ਸਰੀਰ ਇੱਕਦਮ ਵੇਖਦਿਆਂ ਵੇਖਦਿਆਂ ਸਿੱਖਾਂ ਦੇ ਅਲੋਪ ਹੋ ਗਿਆ।
ਆਈ ਬਰਨ ਬੰਧਨ ਕੋਠਾਨੀ,
ਜਲ ਦਾ ਦੇਵਤਾ ਪ੍ਰਗਟ ਹੋ ਗਿਆ। ਮਾਤਾ ਜੀ ਨੂੰ ਆ ਕੇ ਸਰੀਰ ਨੂੰ ਉਹਨੇ ਵੰਦਨਾ ਕੀਤੀ,
ਕਰਿਓ ਪਚਾਵਨ ਸ਼ੁਭ ਸਥਾਨੀ,
ਔਰ ਜਿਹੜਾ ਪਾਵਨ ਸਰੀਰ ਸੀ ਮਾਤਾ ਜੀ ਦਾ ਸ਼ੁਭ ਸਥਾਨ ਤੇ ਪਚਾ ਦਿੱਤਾ।
ਬਿਸਮਤੋ ਇਹ ਹਟੇ ਤਬ ਚਾਰੋਂ,
ਉਹ ਚਾਰੇ ਸਿੱਖ ਬੜੇ ਹੈਰਾਨ ਸੀ, ਇਕਦਮ ਸਰੀਰ ਅਲੋਪ ਹੁੰਦਾ ਉਹਨਾਂ ਵੇਖਿਆ ਸੀ। ਉਹ ਚਾਰੇ ਜਣੇ ਵਾਪਸ ਆਏ,
ਕਹਿਓ ਪ੍ਰਸੰਗ ਭਿਖਿਓ ਜਿਮ ਸਾਰੋ,
ਜਿਵੇਂ ਉਹਨਾਂ ਨੇ ਵੇਖਿਆ ਆ ਕੇ ਤਿਵੇਂ ਛੇਵੇਂ ਪਾਤਸ਼ਾਹ ਜੀ ਨੂੰ ਦੱਸਿਆ।
ਗੁਰ ਕੀ ਗਤ ਗੁਰ ਹੀ ਇੱਕ ਜਾਣੇ,
ਕਹਿਣ ਲੱਗੇ ਗੁਰੂ ਸਾਹਿਬ ਜੀ ਦੀ ਗਤ ਕੇਵਲ ਇੱਕ ਗੁਰੂ ਪਾਤਸ਼ਾਹ ਹੀ ਜਾਣਦੇ ਨੇ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਮਹਾਰਾਜ ਤੁਹਾਡੀ ਗਤ ਮਿਤ ਤੁਸੀਂ ਆਪ ਹੀ ਜਾਣਦੇ ਹੋ।
ਇਮ ਕਹਿ ਸਭੀ ਬੰਧਨ ਠਾਨੀ,
ਏਦਾਂ ਕਹਿ ਕੇ ਸਭ ਨੇ ਮਹਾਰਾਜ ਜੀ ਦੇ ਚਰਣਾ ਤੇ ਵੰਦਨਾ ਕੀਤੀ, ਮੱਥਾ ਟੇਕਿਆ।
ਜਥਾ ਯੋਗ ਕਰ ਕੇ ਹਟਿਆਏ,
ਏਦਾਂ ਜਥਾ ਯੋਗ ਮਾਤਾ ਜੀ ਦੇ ਸਰੀਰ ਦੇ ਅੰਤਿਮ ਸੰਸਕਾਰ ਦੀ ਇਹ ਸਾਰੀ ਵਿਧੀ ਕਰਕੇ ਸਤਿਗੁਰੂ ਜੀ ਆ ਗਏ।
ਬੀਚ ਬਕਾਲੇ ਨਰ ਸਮੁਦਾਏ,
ਬਕਾਲੇ ਨਗਰ ਦੇ ਬਹੁਤ ਸਾਰੇ ਗੁਰਸਿੱਖ ਨਗਰ ਨਿਵਾਸੀ ਸਭ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਆਣ ਕੇ ਇਕੱਠੇ ਹੋਏ।
ਇੱਕ ਨਿਸਾ ਬਸ ਕਹਿ ਤਿਸ ਥਾਨਾ,
ਇੱਕ ਰਾਤ ਸਤਿਗੁਰੂ ਜੀ ਅਗਲਾ ਦਿਨ ਜਦਨ ਮਾਤਾ ਜੀ ਦੇ ਸਰੀਰ ਦੇ ਅੰਤਿਮ ਕਿਰਿਆ ਕੀਤੀ, ਉਹ ਦਿਨ ਸਤਿਗੁਰੂ ਜੀ ਨੇ ਬਕਾਲੇ ਨਗਰ ਚ ਭਾਈ ਮੇਰਾ ਜੀ ਦੇ ਘਰ ਹੀ ਬਤੀਤ ਕੀਤਾ, ਇੱਕ ਰਾਤ ਹੋਰ ਬਤੀਤ ਕੀਤੀ।
ਭਾਈ ਪ੍ਰਾਤ ਗੁਰ ਚਿਓ ਪਿਆਨਾ,
ਅਗਲਾ ਦਿਨ ਚੜਿਆ ਤੇ ਸਤਿਗੁਰਾਂ ਨੇ ਹੁਣ ਤਿਆਰੀ ਕੀਤੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜਾਈਏ।
ਮੇਰੇ ਸੰਗ ਕਿਓ ਤੁਵਚਾਈ,
ਮਹਾਰਾਜ ਜੀ ਭਾਈ ਮੇਰਾ ਜੀ ਨੂੰ ਕਹਿਣ ਲੱਗੇ, ਭਾਈ ਮੇਰਾ ਜੀ ਲੋ ਤੁਹਾਡੀ ਇੱਛਾ ਪੂਰੀ ਹੋ ਗਈ, ਤੁਹਾਡੀ ਜੋ ਕਾਮਨਾ ਸੀ ਵੀ ਨਵੇਂ ਮਕਾਨ ਚ ਸਤਿਗੁਰੂ ਜੀ ਮਾਤਾ ਜੀ ਆਉਣ, ਤੁਹਾਡੀ ਉਹ ਕਾਮਨਾ ਪੂਰੀ ਹੋ ਗਈ ਹੈ।
ਪੂਰਨ ਪਈ ਲਖੋ ਉਰਮਾਈ,
ਇਹ ਆਪਣੇ ਹਿਰਦੇ ਚ ਤੁਸੀਂ ਜਾਣ ਲੋ ਕਿ ਤੁਹਾਡੀ ਕਾਮਨਾ ਤੁਹਾਡੀ ਭਾਵਨਾ ਪੂਰਨ ਹੋ ਗਈ ਹੈ।
ਜਾਏ ਸੁਦਾ ਸਰ ਸਗਰੀ ਰੀਤ,
ਹੁਣ ਅਸੀਂ ਮਾਤਾ ਜੀ ਦੇ ਨਿਮਿਤ ਜਿਹੜੇ ਸਾਰੇ ਦੁਸਹਿਰੇ ਦੇ ਸਮਾਗਮ ਨੇ ਉਹ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਕਰਾਂਗੇ, ਉੱਥੇ ਜਾ ਕੇ ਸਾਰਾ ਵਿਧੀ ਵਿਧਾਨ ਬਣਾਵਾਂਗੇ।
ਕਰਿਓ ਚੈਤ ਚਿਤ ਮੈਂ ਤਰ ਪ੍ਰੀਤ,
ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਮਾਤਾ ਜੀ ਦੇ ਨਿਮਿਤ ਸਾਰੇ ਯੱਗ ਕਰਨੇ ਨੇ, ਮਾਤਾ ਜੀ ਦੇ ਨਿਮਿਤ ਜਿੰਨੇ ਸਮਾਗਮ ਨੇ ਜੋ ਗੁਰਮਤਿ ਮਰਿਆਦਾ ਅਨੁਸਾਰ ਨੇ ਉਹ ਅਸੀਂ ਜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਕਰਾਂਗੇ।
ਮੇਰੇ ਕਿਓ ਇਆਂ ਪ੍ਰਭ ਕੀਜੇ,
ਭਾਈ ਮੇਰਾ ਜੀ ਕਹਿਣ ਲੱਗੇ ਮਹਾਰਾਜ ਆਪ ਜੀ ਇੱਥੇ ਹੀ ਕਰ ਲੋ। ਮਾਤਾ ਜੀ ਨੇ ਇੱਥੇ ਸਰੀਰ ਤਿਆਗਿਆ, ਉਹਨਾਂ ਦੇ ਸਰੀਰ ਦੇ ਨਿਮਿਤ ਜਿਹੜੇ ਅੰਤਿਮ ਕਿਰਿਆਵਾਂ ਦੇ ਸਾਰੇ ਸਮਾਗਮ ਨੇ, ਦੁਸਹਿਰੇ ਦੇ ਸਮਾਗਮ ਨੇ, ਉਹ ਆਪ ਜੀ ਇੱਥੇ ਹੀ ਕਰ ਲਵੋ।
ਬਾਂਚ ਤੋਂ ਇਹ ਮੰਗਾਏ ਸੁਲੀਜੇ,
ਮਹਾਰਾਜ ਜੋ ਚਾਹੀਦਾ ਯੱਗ ਵਾਸਤੇ ਮਾਤਾ ਜੀ ਦੇ ਅੰਤਿਮ ਵਿਧੀ ਵਿਧਾਨ ਵਾਸਤੇ ਸੰਸਕਾਰ ਦੇ ਨਿਮਿਤ, ਮਹਾਰਾਜ ਜੀ ਉਹ ਸਾਰਾ ਰਾਜਸਾਜ, ਉਹ ਸਾਰਾ ਜੋ ਰਸਤਾ ਬਸਤਾ ਨੇ ਇੱਥੇ ਹੀ ਮੰਗਾ ਲੈਂਦੇ ਹਾਂ।
ਮਾਤਾ ਏਤ ਜੱਗ ਕਰਵਾਵੋ,
ਮਾਤਾ ਜੀ ਵਾਸਤੇ ਇੱਥੇ ਹੀ ਯੱਗ ਕਰਾਓ। ਸਤਿਗੁਰੂ ਜੀ ਜਿਹੜਾ ਯੱਗ ਆਪ ਜੀ ਨੇ ਕਰਾਉਣਾ ਅੰਮ੍ਰਿਤਸਰ ਸਾਹਿਬ ਜਾ ਕੇ, ਉਹ ਇੱਥੇ ਕਰਾ ਲਓ। ਜਿਹੜੀ ਚੀਜ਼ ਚਾਹੀਦੀ ਹੈ ਮਹਾਰਾਜ ਉਹ ਇੱਥੇ ਹੀ ਮੰਗਾ ਲਓ।
ਤਿਲਕ ਸਬਨ ਤੇ ਏਠਾਂ ਪਾਵੋ,
ਇੱਥੇ ਹੀ ਆਪ ਜੀ ਦੇ ਮਸਤਕ ਤੇ ਤਿਲਕ ਹੋਵੇ, ਕਿਉਂਕਿ ਤਿਲਕ ਹੁੰਦਾ ਹੈ ਗੁਰਿਆਈ ਦਾ, ਉਹ ਆਪ ਜੀ ਦੇ ਮਸਤਕ ਤੇ ਹੋਵੇ।
ਗੁਰੂ ਕਿਉ ਚਿਤ ਚਾਹਤ ਜੋਏ।
ਸੁਣ ਕੇ ਛੇਵੇਂ ਪਾਤਸ਼ਾਹ ਕਹਿਣ ਲੱਗੇ, ਭਾਈ ਮੇਰਾ ਜੀ, ਜੋ ਤੁਹਾਡੇ ਚਿੱਤ ਦੀ ਇਹ ਚਾਹਨਾ ਹੈ,
ਸੋ ਪੀ ਬਾਤ ਤੋਏ ਟਿਗ ਹੋਏ।
ਸਾਨੂੰ ਤਿਲਕ ਲੱਗਦਾ ਵੇਖਣਾ ਚਾਹੁੰਦੇ ਹੋ, ਵੀ ਸਾਡੇ ਤਿਲਕ ਲੱਗੇ, ਉਹ ਤੁਸੀਂ ਦਰਸ਼ਨ ਕਰਨਾ ਚਾਹੁੰਦੇ ਹੋ, ਤੁਹਾਡੀ ਉਹ ਇੱਛਾ ਵੀ ਪੂਰੀ ਹੋਵੇਗੀ।
ਹਮ ਤੇ ਤ੍ਰਿਤੀ ਥਾਨ ਗੁਰ ਬੈਸੇ।
ਸਾਡੇ ਤੋਂ ਬਾਅਦ ਤੀਜੇ ਥਾਂ ਤੇ, ਯਾਨੀ ਕਿ ਛੇਵੇਂ ਪਾਤਸ਼ਾਹ ਤੋਂ ਬਾਅਦ ਪਹਿਲੇ ਥਾਂ ਤੇ ਸੱਤਵੇਂ ਪਾਤਸ਼ਾਹ, ਫਿਰ ਦੂਜੇ ਥਾਂ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ, ਤੇ ਤੀਜੇ ਥਾਂ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੀ। ਤੋ ਮਹਾਰਾਜ ਜੀ ਕਹਿੰਦੇ, ਸਾਡੇ ਤੋਂ ਤੀਜੇ ਅਸਥਾਨ ਤੇ ਜਿਹੜੇ ਗੁਰੂ ਗੁਰਗੱਦੀ ਤੇ ਬੈਠਣਗੇ,
ਤਿਲਕ ਬਕਾਲੇ ਮੈਲੀ ਐਸੇ,
ਉਹ ਇੱਥੇ ਬੈਠ ਕੇ ਬਕਾਲੇ ਨਗਰ ਦੇ ਵਿੱਚ ਗੁਰਿਆਈ ਦਾ ਤਿਲਕ ਲੈਣਗੇ, ਤੁਸੀਂ ਦਰਸ਼ਨ ਕਰੋਗੇ ਉਹਨਾਂ ਦੇ। ਨੌਵੇਂ ਪਾਤਸ਼ਾਹ ਜੀ ਦੇ ਬਾਬਤ ਗੁਰੂ ਹਰਗੋਬਿੰਦ ਸਾਹਿਬ ਇਸ਼ਾਰਾ ਕਰਦੇ, ਨਾਂ ਨਹੀਂ ਦੱਸਿਆ, ਇੰਨਾ ਜ਼ਰੂਰ ਕਿਹਾ ਵੀ ਸਾਡੇ ਤੋਂ ਤੀਜੇ ਸਥਾਨ ਤੇ ਜਿਹੜੇ ਗੁਰਗੱਦੀ ਤੇ ਬੈਠਣਗੇ, ਉਹਨਾਂ ਦੇ ਮਸਤਕ ਤੇ ਗੁਰਿਆਈ ਦਾ ਤਿਲਕ ਬਕਾਲੇ ਨਗਰ ਚ, ਇਸੇ ਨਗਰ ਵਿੱਚ ਹੁੰਦਾ ਆਪ ਜੀ ਵੇਖੋਗੇ।
ਸਤਿ ਸ੍ਰੀ ਅਕਾਲ। ਮੇਰੋ ਰੂਪ ਭੇਦ ਨੈ ਕੋਈ।
ਉਹ ਮੇਰਾ ਹੀ ਰੂਪ ਹੋਣਗੇ ਭਾਈ ਮੇਰਾ ਜੀ, ਮੇਰੇ ਵਿੱਚ ਤੇ ਉਹਨਾਂ ਚ ਕੋਈ ਭੇਦ ਨਹੀਂ ਹੋਵੇਗਾ। ਜਦੋਂ ਉਹਨਾਂ ਦੇ ਮੱਥੇ ਤੇ ਤਿਲਕ ਲੱਗਦਾ ਤੁਸੀਂ ਵੇਖੋਗੇ ਨਾ, ਤੇ ਉਹਨਾਂ ਦੇ ਸਰੂਪ ਚੋਂ ਤੁਹਾਨੂੰ ਸਾਡੇ ਹੀ ਸਰੂਪ ਦੇ ਦਰਸ਼ਨ ਹੋਣਗੇ, ਫਰਕ ਹੀ ਨਹੀਂ ਹੋਵੇਗਾ। ਹਾਂਜੀ।
ਤਬ ਲੋ ਜੀਵਨ ਤੇਰੋ ਹੋਈ।
ਭਾਈ ਮੇਰਾ ਜੀ, ਤੁਹਾਡਾ ਜੀਵਨ ਉਦੋਂ ਤੱਕ ਰਹੇਗਾ, ਤੁਹਾਡੀ ਉਮਰ ਸਰੀਰ ਦੀ ਉਦੋਂ ਤੱਕ ਹੋਵੇਗੀ, ਤੁਸੀਂ ਸਰੀਰ ਚ ਰਹੋਗੇ।
ਸੁਣ ਮੇਰੇ ਉਰ ਨਿਸ਼ਚੈ ਪਾਇਓ।
ਸੁਣ ਕੇ ਭਾਈ ਮੇਰਾ ਜੀ ਦੇ ਮਨ ਚ ਨਿਸ਼ਚਾ, ਵੀ ਜੇ ਗੁਰੂ ਪਾਤਸ਼ਾਹ ਕਹਿੰਦੇ ਨੇ ਤਾਂ ਫਿਰ ਇਸੇ ਤਰ੍ਹਾਂ ਹੀ ਹੋਵੇਗਾ, ਇਹੀ ਸੱਚ ਹੈ।
ਚਰਨ ਕਮਲ ਗੁਰ ਕੇ ਲਪਟਾਇਓ।
ਭਾਈ ਮੇਰਾ ਜੀ, ਸਤਿਗੁਰਾਂ ਦੇ ਚਰਨਾਂ ਨਾਲ ਲਪਟ ਗਏ, ਘੁੱਟ ਕੇ ਗੁਰਦੇਵ ਦੇ ਚਰਨ ਫੜ ਲਏ।
ਚੜੇ ਤੁਰੰਗ ਬੀਗ ਤੇ ਚਾਲੇ।
ਬੜੇ ਵੇਗ ਨਾਲ, ਬੜੀ ਤੇਜ਼ੀ ਨਾਲ ਪਾਤਸ਼ਾਹ ਘੋੜੇ ਤੇ ਸਵਾਰ ਹੋਏ, ਤੇ ਘੋੜਾ ਵੀ ਫਿਰ ਹਵਾ ਹੀ ਹੋ ਗਿਆ, ਇੰਨਾ ਤੇਜ਼ੀ ਨਾਲ ਚੱਲਿਆ ਬਕਾਲੇ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ।
ਸਾਈ ਦਾਸ ਸਿੱਖ ਪਟ ਨਾਲੇ।
ਜਿਹੜੇ ਬਚਨ ਛੇਵੇਂ ਪਾਤਸ਼ਾਹ ਨੇ ਕਹੇ ਨਾ ਵੀ ਸਾਡੇ ਤੋਂ ਤੀਜੇ ਸਥਾਨ, ਉਹ ਪੂਰੇ ਹੋਏ। ਫਿਰ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਹਾ ਨਾ ਬਾਬਾ ਵਸਹੇ ਗ੍ਰਾਮ ਬਕਾਲੇ, ਉਹ ਬਚਨ ਪੂਰੇ ਹੋਏ। ਭਾਈ ਮੇਰਾ ਜੀ ਉਦੋਂ ਬਕਾਲੇ ਹੀ ਰਹਿੰਦੇ ਸਨ। ਜਦੋਂ ਭਾਈ ਮੱਖਣ ਸ਼ਾਹ ਜੀ ਆਏ, ਉਹਨਾਂ ਨੇ ਭਾਲ ਕੀਤੀ ਔਰ ਉਸ ਵੇਲੇ ਕੋਠੇ ਦੀ ਛੱਤ ਤੇ ਚੜ ਕੇ ਕਿਹਾ, ਸਾਚਾ ਗੁਰੂ ਮੈਂ ਲਾਧੋ ਰੇ। ਜਦੋਂ ਨੌਵੇਂ ਪਾਤਸ਼ਾਹ ਪ੍ਰਗਟ ਹੋਏ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਵੰਸ਼ ਵਿੱਚੋਂ ਭਾਈ ਗੁਰਦਿੱਤਾ ਸਾਹਿਬ ਜੀ ਆਏ, ਉਹਨਾਂ ਮਹਾਰਾਜ ਜੀ ਨੂੰ ਗੁਰਿਆਈ ਦਾ ਤਿਲਕ ਦਿੱਤਾ ਤੇ ਭਾਈ ਮੇਰੇ ਨੇ ਸਨਮੁਖ ਬੈਠ ਕੇ ਦਰਸ਼ਨ ਕੀਤੇ। ਛੇਵੇਂ ਪਾਤਸ਼ਾਹ ਦੇ ਬਚਨ ਪੂਰੇ ਹੋਏ, ਉਹ ਭਾਈ ਮੇਰਾ ਜੀ ਉਦੋਂ ਤੱਕ ਸਰੀਰ ਚ ਰਹੇ, ਅੱਗੇ ਕਥਾ ਆਵੇਗੀ। ਤੋ ਛੇਵੇਂ ਪਾਤਸ਼ਾਹ ਇਉਂ ਬਚਨ ਕਰਕੇ ਨਾ ਭਾਈ ਸਾਈ ਦਾਸ ਜੀ ਤੇ ਹੋਰ ਸਾਰਿਆਂ ਸਿੱਖਾਂ ਨੂੰ, ਯੋਧਿਆਂ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ।
ਪੰਥ ਵਿਖੇ ਕੁਛ ਥੋੜਾ ਠਹਿਰੇ।
ਰਸਤੇ ਚ ਠਹਿਰੇ ਨਹੀਂ, ਥੋੜਾ ਜਾ ਕਿਤੇ ਰਸਤੇ ਚ ਰੁਕੇ, ਥੋੜਾ ਬਹੁਤਾ ਜਲ ਪਾਣੀ ਦੁਪਹਿਰ ਨੂੰ ਵਰਤਿਆ।
ਚੜੇ ਗੁਰੂ ਪੁਨ ਢਰੇ ਦੁਪਹਿਰੇ।
ਏਦਾਂ ਦੁਪਹਿਰ ਨੂੰ ਜਦੋਂ ਥੋੜਾ ਜਿਹਾ ਦੁਪਹਿਰਾ ਢਲਿਆ ਤੇ ਮਹਾਰਾਜ ਜੀ ਚੜ ਪਏ।
ਕਿਤਕ ਦਿਵਸ ਰਹਿ ਪਹੁੰਚੇ ਜਾਈ।
ਆ ਸ਼ਾਮ ਜੇ ਦਾ ਸਮਾਂ ਹੋਵੇਗਾ, ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਬਕਾਲੇ ਤੋਂ ਪਹੁੰਚ ਗਏ ਇੱਕੋ ਦਿਨ ਚ। ਸਵੇਰੇ ਪਹਿਲਾਂ ਚੱਲੇ, ਦੁਪਹਿਰੇ ਥੋੜਾ ਜਿਹਾ ਆਰਾਮ ਕੀਤਾ, ਘੋੜੇ ਨੂੰ ਜਲ ਪਾਣੀ ਛਕਾ ਕੇ ਉਹਨੂੰ ਸਾਰੀ ਦਵਾਈ, ਤੇ ਦੁਪਹਿਰ ਤੋਂ ਫਿਰ ਬਾਅਦ ਵਿੱਚ ਮਹਾਰਾਜ ਜੀ ਚੜੇ ਤੇ ਹਾਲੇ ਹਨੇਰਾ ਨਹੀਂ ਸੀ ਪਿਆ, ਸ਼ਾਮ ਜੇ ਦਾ ਹੀ ਸਮਾਂ ਸੀ। ਤੋ ਸਤਿਗੁਰੂ ਜੀ ਚੱਲ ਕੇ ਸਿੱਖਾਂ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ।
ਗੰਗ ਮਾਤ ਕੀ ਬਾਤ ਸੁਣਾਈ।
ਜਦੋਂ ਨਗਰ ਚ ਪਹੁੰਚੇ ਤੋ ਮਾਤਾ ਜੀ ਦੀ ਖਬਰ ਦਿੱਤੀ ਕਿ ਮਾਤਾ ਜੀ ਸੱਚਖੰਡ ਚਲੇ ਗਏ ਨੇ।
ਗੁਰਪਤਨੀ ਤੀਨੋ ਰੁਦਨੰਤੀ।
ਸਤਿਗੁਰੂ ਜੀ ਦੇ ਤਿੰਨੇ ਮਹਿਲ ਵਿਰਾਗ ਵਿੱਚ ਪੁੱਛਣ, ਮਹਾਰਾਜ ਜੀ ਮਾਤਾ ਜੀ ਨੂੰ ਨਹੀਂ ਲੈ ਕੇ ਆਏ, ਸਾਨੂੰ ਤਾਂ ਅੰਤਲੇ ਵੇਲੇ ਉਹਨਾਂ ਦੇ ਦਰਸ਼ਨ ਵੀ ਨਹੀਂ ਹੋਏ, ਉਹਨਾਂ ਦੇ ਚਰਨ ਸਪਰਸ਼ ਵੀ ਨਹੀਂ ਕੀਤੇ, ਅਸੀਂ ਇਹ ਕੀ ਭਾਣਾ ਤੁਸੀਂ ਵਰਤਾਏ ਹੋ, ਏਦਾਂ ਇਕਦਮ ਮਾਤਾ ਜੀ ਨੇ ਸਾਨੂੰ ਬਗਾਨਿਆਂ ਕਰ ਦਿੱਤਾ, ਛੱਡ ਕੇ ਚਲੇ ਗਏ, ਸਾਨੂੰ ਮਿਲੇ ਤੱਕ ਵੀ ਨਹੀਂ ਅੰਤਮ ਸਮੇਂ। ਤੋ ਏਦਾਂ ਗੁਰੂ ਪਾਤਸ਼ਾਹ ਦੇ ਤਿੰਨੋਂ ਮਹਿਲ ਬਹੁਤ ਜ਼ਿਆਦਾ ਵਿਰਾਗ ਵਿੱਚ ਨੇ।
ਸਿਮਰ ਸਿਮਰ ਗੁਣ ਬਹੁ ਪਛਤੰਤੀ,
ਮਾਤਾ ਗੰਗਾ ਜੀ ਦੇ ਗੁਣਾਂ ਨੂੰ ਸਿਮਰ ਸਿਮਰ ਕੇ, ਕਿਉਂਕਿ ਕਦੇ ਵੀ ਮਾਤਾ ਜੀ ਨੂੰ ਇਹਨਾਂ ਨੇ ਸੱਸ ਰੂਪ ਚ ਨਹੀਂ ਵੇਖਿਆ, ਮਾਂ ਰੂਪ ਚ ਹੀ ਵੇਖਿਆ ਸੀ। ਫਿਰ ਇਹ ਭਾਵਨਾ ਵੀ ਇਹ ਗੁਰੂ ਪਾਤਸ਼ਾਹ ਦੇ ਮਾਤਾ ਨੇ, ਗੁਰੂ ਪਾਤਸ਼ਾਹ ਦੇ ਪਤਨੀ ਨੇ, ਛੇਵੇਂ ਪਾਤਸ਼ਾਹ ਦੇ ਮਾਤਾ ਨੇ, ਪੰਜਵੇਂ ਪਾਤਸ਼ਾਹ ਦੇ ਮਹਿਲ ਨੇ। ਤੂੰ ਤਿੰਨਾਂ ਨੇ ਬਹੁਤ ਅਦਬ ਰੱਖਿਆ ਔਰ ਗੁਣ ਯਾਦ ਕੀਤੇ ਤਿੰਨਾਂ ਮਾਤਾਵਾਂ ਨੇ, ਮਾਤਾ ਗੰਗਾ ਜੀ ਦੇ।
ਪੂਰਬ ਅਮਤੀ ਹੋਈ ਨਿਆਰੀ,
ਕਹਿੰਦੇ ਵੇਖੋ ਮਾਤਾ ਜੀ ਦੀ ਕੈਸੀ ਉੱਚੀ ਖੇਡ, ਸਰੀਰ ਤਿਆਗਣਾ ਸੀ, ਸਾਡੇ ਤੋਂ ਪਹਿਲਾਂ ਹੀ ਨਿਆਰੇ ਹੋ ਗਏ, ਸਾਡੇ ਤੋਂ ਪਹਿਲਾਂ ਹੀ ਵੱਖਰੇ ਚਲੇ ਗਏ, ਵੀ ਕਿਤੇ ਸਾਨੂੰ ਵੇਖ ਕੇ ਉਹਨਾਂ ਦੇ ਮਨ ਚ ਕੋਈ ਮਮਤਾ ਨਾ ਆ ਜਾਏ, ਕੋਈ ਫੁਰਨਾ ਨਾ ਆ ਜਾਏ। ਵੇਖੋ ਮਾਤਾ ਜੀ ਦੀ ਕੈਸੀ ਉੱਚ ਅਵਸਥਾ, ਕਿ ਸਰੀਰ ਤਿਆਗਣ ਤੋਂ ਪਹਿਲਾਂ ਹੀ ਸਾਡੇ ਤੋਂ ਦੂਰ ਹੋ ਗਏ।
ਅੰਤ ਸਮੇਂ ਮੈਂ ਨਹੀਂ ਨਿਹਾਰੀ,
ਔਰ ਅੰਤਮ ਸਮੇਂ ਨਾ ਸਾਨੂੰ ਵੇਖਿਆ ਤੇ ਨਾ ਅਸੀਂ ਉਹਨਾਂ ਦੇ ਦਰਸ਼ਨ ਕੀਤੇ।
ਹਮ ਸਭ ਕੋ ਅਲੰਬ ਬੱਡ ਹੁਤੀ,
ਕਹਿੰਦੇ ਮਾਤਾ ਜੀ ਘਰ ਬੈਠੇ ਸੀ ਸਾਡੇ ਸਿਰ ਤੇ, ਸਾਨੂੰ ਏਦਾਂ ਲੱਗਦਾ ਸੀ ਵੀ ਸਾਨੂੰ ਕੋਈ ਫਿਕਰ ਹੀ ਕੋਈ ਨਹੀਂ। ਬਜ਼ੁਰਗਾਂ ਦਾ ਇਹ ਬਹੁਤ ਵੱਡਾ ਆਸਰਾ ਹੁੰਦਾ, ਆਮ ਕਰਕੇ ਬੱਚੇ ਆਪਣੇ ਬਜ਼ੁਰਗਾਂ ਦਾ ਅਦਬ ਨਹੀਂ ਕਰਦੇ, ਉਹ ਇਹ ਸੋਚਦੇ ਆ ਵੀ ਏਦਾਂ ਵਾਧੂ ਦੇ ਨੇ ਹੁਣ ਇਹਨਾਂ ਦੀ ਜ਼ਿੰਦਗੀ, ਹੁਣ ਜਿਹੜੀ ਇਹਨਾਂ ਨੇ ਕੰਮ ਕਰਨੇ ਸੀ ਕਰ ਲਿਆ, ਸਾਨੂੰ ਪਾਲ ਦਿੱਤਾ, ਸਾਨੂੰ ਰੋਜੀ ਰੋਟੀ ਜੋਗਾ ਕਰ ਦਿੱਤਾ, ਹੁਣ ਇਹ ਜੋ ਜਾਣ ਭਾਵੇਂ ਰਹਿਣ, ਏਦਾਂ ਲਾਪਰਵਾਹੀ ਦੀ ਬਿਰਤੀ ਹੋ ਗਈ। ਪਰ ਜਦੋਂ ਕਿਸੇ ਦੇ ਸਿਰ ਤੋਂ ਕਿਸੇ ਦੇ ਬਜ਼ੁਰਗ ਦਾ ਆਸਰਾ ਚੁੱਕਦਾ ਨਾ, ਫਿਰ ਉਹਨੂੰ ਥੁੜ ਮਹਿਸੂਸ ਹੁੰਦੀ ਵੀ ਕੀ ਉਹਨਾਂ ਦੀ ਅਹਿਮੀਅਤ ਸੀ, ਘਰ ਵਿੱਚ ਬੈਠੇ ਵੀ ਖੰਗੂਰਾ ਮਾਰਦੇ ਵੀ ਨਾ ਹੌਸਲਾ ਹੁੰਦਾ ਸੀ ਵੀ ਬੈਠਾ ਬਜ਼ੁਰਗ, ਏਦਾਂ ਫਿਰ ਉਹਨਾਂ ਨੂੰ ਕਮੀ ਥੁੜਕਦੀ ਰਹਿੰਦੀ ਸਾਰੀ ਜ਼ਿੰਦਗੀ। 80-80 ਸਾਲ ਦੇ ਬਜ਼ੁਰਗਾਂ ਨੂੰ ਵੀ ਮੈਂ ਰੋਂਦੇ ਵੇਖਿਆ ਆਪਣੇ ਬਜ਼ੁਰਗਾਂ ਨੂੰ ਚੇਤੇ ਕਰਕੇ, ਉਹ ਕਹਿੰਦੇ ਸਿਰ ਤੇ ਸਨ ਬੇਫਿਕਰੇ ਸਨ। ਤੋ ਤਿੰਨੇ ਮਹਿਲ ਮਾਤਾ ਜੀ, ਮਾਤਾ ਦਮੋਦਰੀ ਜੀ ਉਹ ਸੋਚ ਗੱਲਾਂ ਕਰਦੇ, ਕਹਿੰਦੇ ਮਾਤਾ ਜੀ ਦੇ ਬੈਠਿਆਂ ਸਾਨੂੰ ਕੋਈ ਫਿਕਰ ਹੀ ਨਹੀਂ ਸੀ, ਮਾਤਾ ਜੀ ਦੇ ਹੁੰਦਿਆਂ ਸਾਨੂੰ ਧੀਰਜ ਹੁੰਦਾ, ਜਿਹੜਾ ਵੀ ਕੋਈ ਗੁਰੂ ਘਰ ਦਾ ਕਾਰ ਵਿਆਰ ਹੋਣਾ ਮਾਤਾ ਜੀ ਨੇ ਬੜੀ ਛੇਤੀ ਕਰਾ ਦੇਣਾ, ਅਸੀਂ ਤਾਂ ਉਹਨਾਂ ਦੇ ਸਿਰ ਤੇ ਬੇਫਿਕਰੀਆਂ ਸਾਂ। ਏਦਾਂ ਗੱਲਾਂ ਕਰਦੇ ਨੇ।
ਘਰ ਕਾਰਜ ਕੀ ਦਾਇਕ ਮਤੀ,
ਕਹਿੰਦੇ ਘਰ ਦੇ ਕੰਮਾਂ ਕਾਰਾਂ ਵਿੱਚ ਕਿਹੜਾ ਕੰਮ ਕਿਵੇਂ ਕਰਨਾ, ਹਰ ਵੇਲੇ ਸਾਨੂੰ ਮਤ ਦਿੰਦੇ ਸੀ ਮਾਤਾ, ਸਿਰ ਤੇ ਬੈਠੇ ਸਾਨੂੰ ਅਕਲ ਦਿੰਦੇ ਰਹਿੰਦੇ ਸੀ ਕਿ ਦਮੋਦਰੀ ਆਹ ਕੰਮ ਏਦਾਂ ਕਰਨਾ, ਨਾਨਕੀ ਜੀ ਏਦਾਂ ਕਰਨਾ, ਮਰਵਾਈ ਆਹ ਕੰਮ ਏਦਾਂ ਕਰਨਾ, ਏਦਾਂ ਘਰ ਦੇ ਕੰਮ ਕਰਨ ਦੀ ਅਕਲ ਦਿੰਦੇ ਸੀ।
ਸ਼੍ਰੀ ਗੁਰੂ ਉਤਰ ਪਰੀ ਤੈ ਸਮੋ,
ਇਕਦਮ ਵਿਰਾਗ ਦਾ ਮਾਹੌਲ ਬਣ ਗਿਆ, ਛੇਵੇਂ ਪਾਤਸ਼ਾਹ ਜੀ ਵੀ ਆ ਗਏ।
ਸ਼੍ਰੀ ਹਰਿਮੰਦਰ ਕਰਕੇ ਨਮੋ,
ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸਤਿਗੁਰੂ ਜੀ ਨੇ, ਛੇਵੇਂ ਪਾਤਸ਼ਾਹ ਨੇ ਜਾ ਕੇ ਨਮਸਕਾਰ ਕੀਤੇ।
ਬੈਠੀ ਤਖਤ ਅਕਾਲ ਸਥਾਨ,
ਫਿਰ ਸਤਿਗੁਰੂ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਣ ਕੇ ਬੈਠੇ ਨੇ।
ਸੁਧਪੁਰ ਮੈਂ ਸੁਨ ਸੁਨ ਸਭ ਕਾਨ,
ਨਗਰ ਵਿੱਚ ਜਿਨ੍ਹਾਂ ਜਿਨ੍ਹਾਂ ਨੂੰ ਖਬਰ ਹੋਈ ਕਿ ਮਾਤਾ ਜੀ ਚਾਲੇ ਪਾ ਗਏ ਨੇ, ਅਕਾਲ ਚਲਾਣਾ ਕਰ ਗਏ ਨੇ,
ਸਿਆਣੇ ਨਰ ਸਤਿਗੁਰ ਟਿਗ ਆਏ,
ਜਿੰਨੇ ਨਗਰ ਦੇ ਸਿਆਣੇ ਮੁਖੀਏ ਸਿੱਖ ਸੀ ਸਭ ਚੱਲ ਕੇ ਇਕੱਠੇ ਹੋ ਕੇ ਛੇਵੇਂ ਪਾਤਸ਼ਾਹ ਦੇ ਪਾਸ ਆਏ।
ਬੈਠ ਮਾਤ ਕੀ ਬਾਤ ਚਲਾਏ,
ਕੋਲ ਬਹਿ ਕੇ ਮਾਤਾ ਜੀ ਦਾ ਜ਼ਿਕਰ ਚਲਾਇਆ, ਮਾਤਾ ਜੀ ਦੇ ਬਾਬਤ ਵਿਚਾਰਾਂ ਚੱਲੀਆਂ।
ਕਰੀ ਸਰਾਹਨ ਬਹੁ ਮਤਵੰਤੀ,
ਕਹਿਣ ਲੱਗੇ ਜੀ ਮਾਤਾ ਜੀ ਬਹੁਤ ਸਿਆਣੇ ਸਨ, ਬੜੇ ਬੁੱਧੀਮਾਨ ਸਨ, ਪੁਰਾਣੀਆਂ ਗੱਲਾਂ ਚੇਤੇ ਕਰਦੇ। ਮਹਾਰਾਜ ਜਦੋਂ ਆਪ ਜੀ ਗਵਾਲੀਅਰ ਦੇ ਕਿਲੇ ਚ ਚਲੇ ਗਏ ਸੋ, ਤੇ ਗਰੀਬ ਨਵਾਜ ਮਾਤਾ ਜੀ ਬਹੁਤ ਫਿਕਰਮੰਦ ਸੀ, ਇੰਨੇ ਸਿਆਣੇ, ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਸੱਦ ਕੇ ਸਾਰੇ ਸਿੱਖਾਂ ਨੂੰ ਸੁਨੇਹਾ ਭੇਜ ਕੇ 30,000 ਸਿੱਖ ਇਕੱਠੇ ਕਰਕੇ ਗਵਾਲੀਅਰ ਭੇਜੇ ਕਿ ਬਾਬਾ ਬੁੱਢਾ ਸਾਹਿਬ ਦੀ ਕਮਾਂਡ ਵਿੱਚ ਕਿ ਤੁਸੀਂ ਜਿਵੇਂ ਕਿਵੇਂ ਕਰਕੇ ਜੇ ਜੰਗ ਵੀ ਲੜਨਾ ਪਵੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਲੇ ਚੋਂ ਲੈ ਕੇ ਆਉਣਾ, ਏਦਾਂ ਨਹੀਂ ਪਰਤਣਾ। ਇੰਨੇ ਦਲੇਰ ਸੀ ਮਾਤਾ ਜੀ, ਵੇਖੋ ਸਮੇਂ ਦਾ ਹਾਕਮ ਸੀ ਬਾਦਸ਼ਾਹ, ਉਹਦੇ ਨਾਲ ਟੱਕਰ ਲੈਣ ਨੂੰ ਵੀ ਹੌਸਲਾ ਕਰ ਲਿਆ ਸੀ, ਇੰਨੀ ਦਲੇਰ ਮਾਂ ਸੀ ਮਾਤਾ ਗੰਗਾ। ਏਦਾਂ ਗੱਲਾਂ ਕਰਦੇ ਸਿੱਖ, ਉਹ ਪੁਰਾਣੀਆਂ ਗੱਲਾਂ ਦੀ ਸਿਮਰਤੀ ਵਿੱਚ ਬਚਨ ਕਰਦੇ।
ਸਮ ਪਾਣੀ ਕੇ ਅਤ ਸਤਵੰਤੀ,
ਕਹਿਣ ਲੱਗੇ ਜਿਵੇਂ ਮਾਤਾ ਭਾਨੀ ਜੀ ਸੀ ਨਾ, ਬੜੇ ਸਤਵੰਤੀ, ਜਿਵੇਂ ਉਹਨਾਂ ਦੀ ਸੱਸ ਮਾਤਾ ਸੀ ਨਾ। ਬਸ ਇਹ ਸਮਝ ਲਓ ਵੀ ਜਿਵੇਂ ਗੁਰੂ ਰਾਮਦਾਸ ਸਾਹਿਬ ਨੇ ਗੁਰੂ ਅਰਜਨ ਸਾਹਿਬ ਦਾ ਰੂਪ ਵਟਾਇਆ, ਮਾਤਾ ਭਾਨੀ ਮਾਨੋ ਮਾਤਾ ਗੰਗਾ ਰੂਪ ਹੋ ਕੇ ਪ੍ਰਗਟ ਹੋ, ਏਦਾਂ ਦਾ ਸਰੂਪ। ਜਿਵੇਂ ਮਾਤਾ ਭਾਨੀ ਸੀ ਸਤਵੰਤੀ, ਓਦਾਂ ਹੀ ਮਾਤਾ ਗੰਗਾ ਸੀ।
ਗੁਰੂ ਕਿਓ ਜੋ ਉਪਜਨਹਾਰ,
ਪਾਤਸ਼ਾਹ ਕਹਿਣ ਲੱਗੇ ਭਾਈ ਸਿੱਖੋ, ਜਿਹੜੀ ਚੀਜ਼ ਉਪਜਣੇ ਵਾਲੀ ਹੈ ਨਾ, ਜਿਹੜੀ ਚੀਜ਼ ਜਨਮ ਲੈ ਕੇ ਆਉਣ ਵਾਲੀ ਹੈ,
ਬਿਨਸੈ ਨੇਮ ਇਹੀ ਕਰਤਾਰ,
ਉਹ ਬਿਨਸੇਗੀ। ਜੋ ਉਪਜੈ ਸੋ ਬਿਨਸ ਹੈ, ਜੋ ਉਪਜੇਗਾ ਉਹ ਬਿਨਸੇਗਾ, ਇਹੀ ਕਰਤਾਰ ਦਾ ਨੇਮ ਹੈ।
ਹੋਣਹਾਰ ਕੋ ਕਿਆ ਹੈ ਸ਼ੋਕ,
ਜਿਹੜੀ ਹੋਣਹਾਰੀ ਹੈ ਉਹਦਾ ਹੁਣ ਕੀ ਸ਼ੋਕ ਕਰੀਏ, ਇਹ ਤਾਂ ਹੋਣੀ ਸੀ, ਅੱਜ ਨਹੀਂ ਤਾਂ ਕੱਲ, ਇਹ ਤਾਂ ਵਰਤਣੀ ਸੀ।
ਕਰੇ ਸ਼ੋਕ ਪਾਏ ਨਾ ਕੁਛ ਲੋਕ,
ਜੇ ਸ਼ੋਕ ਕਰਾਂਗੇ ਵੀ ਤੇ ਹੁਣ ਕੀ ਮਿਲੇਗਾ ਦੱਸੋ, ਜੇ ਹੁਣ ਇਹ ਸ਼ੋਕ ਕਰਨ ਸਾਰੇ ਰਲ ਕੇ ਤੇ ਕੀ ਮਾਤਾ ਜੀ ਆ ਜਾਣਗੇ ਵਾਪਸ, ਸ਼ੋਕ ਕੀਤਿਆਂ ਹੋਣਾ ਤਾਂ ਨੀ ਕੁਝ। ਹਾਂਜੀ,
ਪੁਰਕੇ ਨਰ ਮਸੰਦ ਗਨ ਸੂਰੇ,
ਏਦਾਂ ਜਿੰਨੇ ਨਗਰ ਨਿਵਾਸੀ ਸਨ, ਮਸੰਦ ਸਨ, ਗੁਰੂ ਸਾਹਿਬ ਦੇ ਜਿੰਨੇ ਸੂਰਮੇ ਸੀ,
ਆਏ ਪਈ ਪੀਰ ਥਲ ਪੂਰੇ,
ਉਹ ਸਾਰੇ ਆ ਗਏ ਮਹਾਰਾਜ ਜੀ ਦੇ ਕੋਲ, ਭੀੜ ਲੱਗ ਗਈ ਅਕਾਲ ਤਖ਼ਤ ਸਾਹਿਬ ਤੇ।
ਜਥਾ ਯੋਗ ਸਭ ਹਿਨਕੇ ਸਾਥ,
ਜਥਾ ਯੋਗ ਸਾਰਿਆਂ ਨਾਲ ਸਤਿਗੁਰੂ ਜੀ ਨੇ ਬਚਨ ਬਿਲਾਸ ਕੀਤੇ,
ਬਚਨ ਬਿਲਾਸ ਪ੍ਰਕਾਸ਼ੇ ਨਾਥ,
ਬਚਨ ਬਿਲਾਸ ਹੋਏ ਜਗਤ ਨਾਥ ਜੀ ਨੇ ਬਚਨ ਕਹੇ ਸੁਣੇ,
ਉੱਠ ਕਰ ਨਿਜ ਮਹਿਲੀ ਤਬ ਗਏ,
ਉੱਠ ਕੇ ਸਤਿਗੁਰੂ ਜੀ ਫਿਰ ਆਪਣੇ ਨਿਜ ਮਹਿਲਾਂ ਚ ਗਏ।
ਅਧਿਕ ਸ਼ੋਰ ਤੈ ਸੁਣ ਤੇ ਪਏ,
ਜਦੋਂ ਮਹਿਲਾਂ ਚ ਗਏ ਤੇ ਅੱਗੇ ਮਹਿਲਾਂ ਵਿੱਚ ਮਾਤਾ ਜੀ ਹੋਣੀ ਬਹੁਤ ਰੁਦਨ ਕਰ ਰਹੇ ਸੀ, ਮਾਤਾ ਦਮੋਦਰੀ ਜੀ ਹੋਣੀ ਤੇ ਹੋਰ ਮਾਤਾ ਗੰਗਾ ਜੀ ਦੀਆਂ ਜਿਹੜੀਆਂ ਦਾਸੀਆਂ ਸੀ ਉੱਥੇ, ਜਿਹੜੀਆਂ ਸਖੀਆਂ ਸਨ, ਸਭ ਮਾਤਾ ਜੀ ਨੂੰ ਚੇਤੇ ਕਰਕੇ ਗੁਰੂ ਕੇ ਮਹਿਲਾਂ ਚ ਵੈਰਾਗ ਕਰ ਰਹੇ ਸੀ।
ਪੁਰਕੀ ਨਾਰ ਬ੍ਰਿੰਦ ਕਰ ਪਰਿਓ,
ਸਾਰੇ ਨਗਰ ਦੀਆਂ ਇਸਤਰੀਆਂ ਮਹਿਲਾਂ ਚ ਇਕੱਠੀਆਂ ਹੋਈਆਂ ਹੋਈਆਂ ਮਾਤਾ ਜੀ ਦੇ ਨਿਮਿਤ,
ਉੱਚੇ ਸੁਰ ਰੋ ਦਨ ਬੋ ਕਰਿਓ,
ਉੱਚੀ ਸੁਰ ਚ ਕਈ ਰੋ ਰਹੀਆਂ, ਕਈ ਤਾਂ ਵੈਣ ਪਾ ਰਹੀਆਂ ਸਨ।
ਇੱਕ ਦਾਸੀ ਨਿਜ ਨਿਕਟ ਬੁਲਾਈ,
ਜਿਵੇਂ ਪਾਤਸ਼ਾਹ ਨੇ ਵੇਖਿਆ ਵੀ ਮਹਿਲਾਂ ਚ ਚੀਂਖ ਝਿਆੜਾ ਰੋਣਾ ਧੋਣਾ ਹੋ ਰਿਹਾ, ਤਾਂ ਮਹਾਰਾਜ ਜੀ ਨੇ ਇੱਕ ਦਾਸੀ ਨੂੰ ਬੁਲਾਇਆ।
ਰੁਦਤ ਦੁਖਤ ਚਿੱਤ ਸੋ ਚੱਲ ਆਈ,
ਉਹ ਦਾਸੀ ਰੋਂਦੀ ਰੋਂਦੀ ਮਹਾਰਾਜ ਜੀ ਦੇ ਕੋਲ ਆਈ।
ਕਹਿਓ ਤਾਏ ਸੋ ਰੁਦ ਨੇ ਹਟਾਵੋ,
ਮਹਾਰਾਜ ਜੀ ਨੇ ਕਿਹਾ ਪੁੱਤਰੀ ਜਾ ਕੇ ਮਹਿਲਾਂ ਚ ਕਹੋ ਵੀ ਰੋਣਾ ਬੰਦ ਕਰ ਦੇ, ਰੋਣਾ ਨੀ ਕਿਸੇ ਨੇ,
ਬੈਠੇ ਰਹੋ ਗੁਰੂ ਗੁਣ ਗਾਵੋ,
ਬੈਠੇ ਰਹੋ ਤੇ ਗੁਰੂ ਦੇ ਗੁਣ ਗਾਓ, ਪਰਮੇਸ਼ਰ ਦੇ ਗੁਣ ਗਾਓ, ਨਾਮ ਜਪੋ।
ਵੱਡ ਪਾਗਨ ਜਨਨੀ ਸੁਖ ਪਾਏ,
ਸਾਡੇ ਬਾਤਾਂ ਜੀ ਵੱਡਿਆਂ ਭਾਗਾਂ ਵਾਲੇ ਸੀ, ਧਨ ਜਨਨੀ ਸੀ, ਉਹ ਧਨ ਜਨਨੀ ਜਿਨ੍ਹਾਂ ਨੂੰ ਗੁਰਬਾਣੀ ਚ ਕਿਹਾ ਨਾ ਧਨ ਜਨਨੀ, ਉਹ ਮਾਂ ਸੀ ਸਾਡੀ ਵੱਡੇ ਭਾਗਾਂ ਵਾਲੀ।
ਨੈ ਸੋਚਨ ਕੇ ਜੋਗ ਕਦਾਏ,
ਉਹ ਕਦੇ ਵੀ ਰੋਣ ਜੋਗੇ ਨਹੀਂ ਸੀ ਵੀ ਅਸੀਂ ਉਹਨਾਂ ਨੂੰ ਰੋਈਏ, ਰੋਈ ਦਾ ਉਹਨਾਂ ਨੂੰ ਹੈ ਜਿਹੜੇ ਸਾਕਤ ਹੁੰਦੇ ਆ, ਸਾਕਤਾਂ ਨੂੰ ਰੋਈਦਾ ਵੀ ਉਹ ਜਨਮ ਗਵਾ ਕੇ ਚਲੇ ਗਏ, ਸਾਡੇ ਬਾਤਾਂ ਜੀ ਤਾਂ ਆਪਣਾ ਜਨਮ ਸਵਾਰ ਗਏ ਨੇ, ਉਹਨਾਂ ਨਿਮਿਤ ਰੋਵੋ ਨਾ, ਵੈਰਾਗ ਵਿੱਚ ਬੈਠ ਕੇ ਪਰਮੇਸ਼ਰ ਦਾ ਭਜਨ ਕਰੋ, ਗੁਣ ਗਾ ਕੇ ਕਹੋ ਹੇ ਵਾਹਿਗੁਰੂ, ਜਿਵੇਂ ਮਾਤਾ ਗੰਗਾ ਦਾ ਜੀਵਨ ਧਨ ਹੋ ਗਿਆ, ਸਫਲ ਹੋ ਗਿਆ, ਸਾਡਾ ਜੀਵਨ ਵੀ ਧਨ ਤੇ ਸਫਲਾ ਕਰ ਦਿਓ, ਸਾਡੀ ਇਹ ਜ਼ਿੰਦਗੀ ਸਾਡਾ ਇਹ ਜੀਵਨ ਵੀ ਆਪ ਜੀ ਦੇ ਲੇਖੇ ਲੱਗ ਕੇ ਸਫਲ ਹੋ ਜਾਏ, ਜਿਵੇਂ ਮਾਂ ਗੰਗਾ ਦੀ ਨਿਭ ਗਈ ਹੈ। ਹੇ ਗੁਰੂ ਨਾਨਕ ਸਾਹਿਬ ਕਿਰਪਾ ਕਰਿਓ, ਸਾਡੀ ਵੀ ਅੰਤਲੇ ਸਮੇਂ ਤੱਕ ਕੇਸਾਂ ਸਵਾਸਾਂ ਸਮਾਹਿਤ ਸਿੱਖੀ ਸਿਦਕ ਨਿਭਾ ਦਿਓ, ਇਹ ਬੇਨਤੀਆਂ ਕਰੋ।
ਸੁਣ ਦਾਸੀ ਅੰਤਰ ਤਬ ਜਾਏ,
ਦਾਸੀ ਮਹਿਲਾਂ ਵਿੱਚ ਗਈ,
ਗੁਰਬਚ ਕਹਿ ਕੇ ਦਈ ਹਟਾਏ,
ਗੁਰੂ ਕੇ ਬਚਨ ਕਹਿ ਕੇ ਸਭ ਨੂੰ ਵਰਗ ਦਿੱਤਾ, ਨਾ ਭਾਈ ਸਾਹਿਬ ਦਾ ਹੁਕਮ ਹੈ ਨਹੀਂ ਰੋਣਾ।
ਸੁਣ ਕੇ ਸਨੇ ਸਨੇ ਹਟ ਗਈ,
ਸੁਣ ਕੇ ਸਾਰੇ ਸਹਿਜ ਸਹਿਜ ਚੁੱਪ ਹੋ ਗਏ,
ਸ਼ੋਕ ਸਕਲਈ ਠਾਨਤ ਪਈ,
ਸਭ ਦੇ ਮਨ ਚ ਸ਼ੋਕ ਤਾਂ ਹੈ ਵੈਰਾਗ ਤਾਂ ਹੈ,
रात बितावन कीनी सोए।
इसे तरह रात बतीत कीती,
उठे प्रभु निज बेला जोए।
जेड़ा साहब दे उठण दा वेला सी, अमृत वेले छेवें पातशाह उठे।
सुध संबंधियन सदन पठाई,
रिश्तेदारां संबंधियां नू सिखां नू खबरां भेज दित्तियां। माता जी दे सचखंड गमन करन दिया।
सुनी सबन बो शोके उपाई,
जिन्हें सुनिया सब दुखी होए।
निज करते हुए कर त्यारे,
सारे रिश्तेदार संबंधी सिख घरां तो तैयार होके आउण लगे।
परे सुदासर पंत मजारे,
सुदासर श्री अमृतसर साहब दे रस्ते पै गए।
बोली सतगुर सुन गुरदास,
महाराज जी भाई गुरदास साहब नू हुक्म करके कहण लगे,
पठो ग्रंथ साहिब सुखरास।
ए मर्यादा चलाई, अजकल खालसा जी कह दिंदे जी कोई प्राणी चलाना कर जे उहदे नमित पाठ करन दा कोई मतलब नहीं जी। अजकल तां इहो जिहा वरतारा वरत गया वी कल्ला सुखमणी साहब दा पाठ करके कहिंदे छेती छेती निबड़े काम खत्म करो। बहुत गलत फिरतां पै रहियां ने। सुखमणी साहब दी बाणी भी करो पढ़ो पढ़ाओ, पर जदों कोई प्राणी चलाना करे उहदे नमित सहज पाठ कराओ, अखंड पाठ साहब कराओ। ये जरूरी है, ये मर्यादा है। चाहे तुसीं विआह करदे हो अपने पुत धीआं दा, उहदे नमित भी अखंड पाठ साहब करना चाहीदा। उहदा भी इन्ना कम धंधा कर लैंदे आ विआह शादियां ते, किन्ना किन्ना खर्च कर लैंदे आ। अखंड पाठ साहब कराउण वेले आलस करी जांदे, दलिद्र करी जांदे। ਉਹ ਅਖੰਡ ਪਾਠ ਸਾਹਿਬ ਵੀ ਉਹ ਸੁਖਮਣੀ ਸਾਹਿਬ ਨਾਲ ਹੀ ਸਾਰ ਦਿੰਦੇ। ਅੱਜ ਕੱਲ ਵਿਆਹਾਂ ਸ਼ਾਦੀਆਂ ਦੇ ਬਹੁਤ ਘੱਟ ਅਖੰਡ ਪਾਠ ਸਾਹਿਬ ਹੁੰਦੇ ਆ। ਇਹ ਬਹੁਤ ਗਲਤ ਪਿਰਤਾਂ ਪੈ ਰਹੀਆਂ ਸਾਡੇ ਸਮਾਜ ਚ, ਇਹ ਯੋਗ ਨਹੀਂ ਹੈ। ਜਿੱਥੇ ਇੰਨੇ ਵੱਡੇ ਜੱਗ ਕਰਨੇ, ਮਹਾਰਾਜ ਜੀ ਦੀ ਬਾਣੀ ਦਾ ਜਾਪ ਹੋਵੇ, ਦੋ ਦਿਨ ਘਰ ਪਹਿਰਾ ਰਵੇ ਸਤਿਗੁਰਾਂ ਦੀ ਬਾਣੀ ਦਾ, ਗੁਰਸਿੱਖ ਸੇਵਾ ਕਰਨ, ਪਰਿਵਾਰ ਵਾਲੇ ਸੇਵਾ ਕਰਨ, ਕੋਈ ਸ਼ਾਂਤੀ ਦਾ ਮਾਹੌਲ ਬਣੇ। ਨਹੀਂ ਤਾਂ ਅਕਸਰ ਵਿਆਹ ਸ਼ਾਦੀਆਂ ਵਾਲੇ ਘਰਾਂ ਵਿੱਚ ਕਲਾ ਕਲੇਸ਼ ਜੇ ਹੋਣ ਲੱਗ ਪੈਂਦੇ। ਕੋਈ ਇੱਧਰ ਖਿੱਚ ਧੂ ਕਰਦਾ, ਕੋਈ ਉੱਧਰ ਖਿੱਚ ਧੂ ਕਰਦਾ। ਮਹਾਰਾਜ ਜੀ ਦੀ ਬਾਣੀ ਦਾ ਪਹਿਰਾ ਘਰ ਚ ਹੋਣਾ ਚਾਹੀਦਾ। ਤੇ ਜੇ ਕੋਈ ਚਲਾਣਾ ਕਰੇ ਫਿਰ ਵੀ ਗੁਰੂ ਹਰਗੋਬਿੰਦ ਸਾਹਿਬ ਮਰਿਆਦਾ ਚਲਾ ਰਹੇ। ਮਾਤਾ ਜੀ ਜਦੋਂ ਸੱਚਖੰਡ ਗਏ, ਭਾਈ ਗੁਰਦਾਸ ਜੀ ਨੂੰ ਕਿਹਾ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰੋ।
ਬਿਦਤੀ ਸਿੱਖਣ ਮੈਂ ਅਸਰੀਤ,
ਇਹ ਮਰਿਆਦਾ ਸਿੱਖਾਂ ਚ ਪ੍ਰਗਟ ਹੋਵੇਗੀ। ਛੇਵੇਂ ਪਾਤਸ਼ਾਹ ਨੇ ਕਿਹਾ,
ਮ੍ਰਿਤਕ ਪਏ ਜੇ ਪੜੇ ਸੁਪ੍ਰੀਤ।
ਜਦੋਂ ਕੋਈ ਪ੍ਰਾਣੀ ਚਲਾਣੇ ਕਰੇ ਉਹਦੇ ਨਿਮਿਤ ਜਦੋਂ ਗੁਰਬਾਣੀ ਪੜਨਗੇ ਗੁਰਸਿੱਖ,
ਸਭ ਬਿਦ ਕੇ ਸੁਖ ਪਾਵੇ ਪ੍ਰਾਣੀ।
ਕਹਿੰਦੇ ਉਹ ਜਿਹੜਾ ਮ੍ਰਿਤਕ ਪ੍ਰਾਣੀ ਉਹਨੂੰ ਵੀ ਮਹਾਤਮ ਮਿਲੇਗਾ, ਜਿਹਦੇ ਘਰ ਚ ਜਾਪ ਹੋਵੇਗਾ ਉਸ ਪਰਿਵਾਰ ਨੂੰ ਵੀ ਮਹਾਤਮ ਮਿਲੇਗਾ, ਸੁਖ ਮਿਲੇਗਾ।
ਜਿਸ ਹਿਤ ਪੜਨ ਕਰੇ ਗੁਰਬਾਣੀ,
ਜਿਹਦੇ ਹਿਤ ਗੁਰਬਾਣੀ ਪੜਨਗੇ ਸੁਣਨਗੇ।
ਇਸ ਫਲ ਸਮ ਜਗ ਅਪਰ ਨ ਕੋਈ,
ਕਹਿੰਦੇ ਉਹਦੇ ਸਮਾਨ ਫਲ ਕਿਹੜਾ ਜਗਤ ਵਿੱਚ ਹੋਰ।
ਵੱਡੇ ਭਾਗ ਤੇ ਪ੍ਰਾਪਤ ਹੋ,
ਵੱਡਿਆਂ ਭਾਗਾਂ ਕਰਕੇ ਅੰਮ੍ਰਿਤ ਬਾਣੀ ਪੜਨੀ ਤੇ ਸੁਣਨੀ ਨਸੀਬ ਹੁੰਦੀ ਹੈ।
ਫਰਸ਼ ਕਰਾਇਓ ਸੁੰਦਰ ਠੌਰ,
ਮਹਾਰਾਜ ਜੀ ਨੇ ਸੋਹਣੇ ਫਰਸ਼ ਗਲੀਚੇ ਵਿਛਵਾਏ।
ਦੋ ਦਿਸ਼ ਸਿੱਖ ਟੁਰਾਵੇ ਚੋਰ,
ਦੋਵਾਂ ਪਾਸੇ ਚਵਰ ਸਾਹਿਬ ਝੁਲਦਾ।
ਖੋਲਨ ਕਰਿਓ ਗ੍ਰੰਥ ਜੀ ਤਬੇ,
ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਭਾਈ ਗੁਰਦਾਸ ਜੀ ਨੇ,
ਕਰ ਗੁਰਦਾਸ ਪਾਠ ਕੋ ਸਭੇ।
ਭਾਈ ਸਾਹਿਬ ਜੀ ਨੇ ਭਾਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕੀਤਾ। ਘੰਟਿਆਂ ਬੱਧੀ ਪਾਠ ਕਰਦੇ ਛੇਵੇਂ ਪਾਤਸ਼ਾਹ ਉਨੇ ਘੰਟੇ ਬੈਠੇ ਚੌਂਕੜੇ ਤੇ ਗੁਰਬਾਣੀ ਸੁਣਦੇ। ਹਾਂਜੀ,
ਇਮ ਕਰਤੇ ਦਿਨ ਦੁਆ ਕੇ ਬਿਤਾਏ,
ਇਦਾਂ ਦੋ ਦਿਨ ਬੀਤ ਗਏ।
ਸੁਨੇ ਪਠੇ ਕੋ ਨਰ ਸਮੁਦਾਏ,
ਇਦਾਂ ਸਾਰੇ ਸਿੱਖ ਵਾਰੋ ਵੇਰੀ ਗੁਰਬਾਣੀ ਪੜਦੇ ਤੇ ਸੁਣਦੇ।
ਉਤੇ ਸੰਬੰਧੀ ਸੀ ਚੱਲ ਆਏ,
ਇਹਨੇ ਨੂੰ ਜਿੰਨੇ ਸਾਖ ਸੰਬੰਧੀ ਸੀ ਉਹ ਵੀ ਚੱਲ ਕੇ ਆ ਗਏ।
ਗੁਰ ਕੇ ਮੈਲ ਜਾਈ ਰੁਦਨਾਏ,
ਮਾਤਾ ਜੀ ਦਾ ਪੇਕਾ ਪਰਿਵਾਰ ਆਇਆ। ਜਿਹੜੇ ਮਾਤਾ ਜੀ ਦੇ ਸਨੇਹੀ ਸੀ ਉਹਨਾਂ ਦੇ ਨੇਤਰ ਭਰੇ। ਛੇਵੇਂ ਪਾਤਸ਼ਾਹ ਮਾਤਾ ਜੀ ਦੇ ਨਿਮਿਤ ਸਾਰਾ ਯੱਗ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।